तुझ जीवन और ना को तू जुग जुग एको सदा सदा तू एको जी तूने चल करता सो तुद आपे पाए सोई वत जी मुआपे करें सो तुद आपे श्रेष्ठ सब उपाय जी तुद आपे सिरज सब गो जन नानक गुण गावै करते के जी जो सब सहता जानो सतना गुरु जियो दृष्ट तरत तमहर दहन अग पाप परनासन शबद सूर बलवंत काम अर क्रोध विनाशन लोभ मोह वस्करण शरण जाच प्रतिपालन आत्म रात संग्रह कहन अमृत पल टालन सत गुरु कल सत गुर तिलक सत लागे सो पैतर गुर जगत हिरण सिंह अंगरो रात जोग लेना कर सदा अकल वर करण सो इच्छा चार द्रम सुपूर ज्यो निव खवै कस बिमल विचार यह तत् जानियो सर्वगत अलख बिडानी सहज पाए संचियो किरण अमृत कलबाणी गुर गम परमान तैं पायो सत संतोख गराज लयो हर परस्यो कल सुन लवै जन दर्शन लेने पयो हर परस्यो कल सुन लवै जन दर्शन लेने पयो वाहिगुरु जी का खालसा वाहिगुरु जी की फतेह। धन सतगुरु धन्यवाद जगत के मालक ਧੰਨ ਗੁਰੂ ਨਾਨਕ ਪਿਤਾ ਨਿਰੰਕਾਰ ਦੀ ਅਤ ਮਹਾਨ ਪਵਿੱਤਰ ਹਜ਼ੂਰੀ ਅੰਦਰ ਉਹਨਾਂ ਦੀ ਆਪਣੀ ਦਇਆ ਨਾਲ ਆਪਾਂ ਹਰ ਰੋਜ਼ ਹੀ ਬੜੇ ਅਦਬ ਨਾਲ ਆ ਜੁੜਦੇ ਹਾਂ। ਸਾਰਾ ਜਗਤ ਧੰਨ ਗੁਰੂ ਨਾਨਕ ਪਿਤਾ ਜੀ ਦੇ ਗੁਰਪੁਰਬ ਹੋਣ ਕਾਰਨ ਆਪੋ ਆਪਣੀਆਂ ਭਾਵਨਾਵਾਂ ਪਿਆਰ ਲੈ ਕੇ ਕਿਰਦਿਆਂ ਅੰਦਰ ਵਡਿਆਈ ਕਰ ਰਿਹਾ ਹੈ। ਅੱਜ ਵੀ ਵਡਿਆਈ, ਕੱਲ ਵੀ, ਪਰਸੋਂ ਵੀ ਲਗਾਤਾਰ ਸਾਨੂੰ ਕਵੇ ਹਰ ਪਲ ਆਪਣੇ ਗੁਰੂ ਨਾਨਕ ਸਾਹਿਬ ਦੀ ਵਡਿਆਈ ਕਰਨੀ, ਹਰ ਸਵਾਸ ਉਹਨਾਂ ਦੀ ਯਾਦ ਵਿੱਚ ਜੁੜਨਾ, ਹਰ ਸ਼ਾਮ ਉਹਨਾਂ ਦੇ ਪਿਆਰ ਵਿੱਚ ਗੁਜਰੇ, ਹਰ ਦਿਨ ਉਹਨਾਂ ਦੀ ਯਾਦ ਵਿੱਚ ਚੜ੍ਹੇ, ਹਰ ਕੰਮ ਉਹਨਾਂ ਦੀ ਮਿਹਰ ਨਾਲ ਪ੍ਰਾਰੰਭ ਕਰੀਏ। ਆਓ, ਲੜੀ ਪਾਰ ਜੋ ਵਿਚਾਰ ਚੱਲ ਰਹੇ ਹੈ ਉਹਨਾਂ ਦੇ ਮੁਤਾਬਕ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਜਦੋਂ ਧੰਨ ਗੁਰੂ ਅੰਗਦ ਸਾਹਿਬ ਪਿਤਾ ਵਿੱਚ ਟਿਕੀ ਹੈ, ਭੱਟ ਸਾਹਿਬਾਨਾਂ ਨੇ ਜੋ ਕੁਝ ਸਤਿਗੁਰਾਂ ਨੇ ਉਹਨਾਂ ਨੂੰ ਦਿਖਾਇਆ ਉਸ ਦੇਖੇ ਹੋਏ ਵਿੱਚੋਂ ਗੁਰੂ ਅੰਗਦ ਪਿਤਾ ਦੀ ਮਹਿਮਾ ਵਡਿਆਈ ਕਰ ਰਹੇ ਨੇ। ਇਹ ਯਾਦ ਰੱਖਣਾ ਮੈਂ ਕੱਲ ਇਹ ਬੇਨਤੀ ਕੀਤੀ ਸੀ, ਨਿਰੰਕਾਰ ਇਹਨਾਂ ਉਹਨੇ ਸਾਡੇ ਵਾਸਤੇ ਕਿਸੇ ਗੱਲ ਦੀ ਕਮੀ ਨਹੀਂ ਰਹਿਣ ਦਿੱਤੀ। ਆਪ ਜੋ ਚੱਲ ਕੇ ਆਏ ਤੇ ਆਉਣ ਵਾਲੇ ਯੁੱਗਾਂ ਤੱਕ ਕੋਈ ਵੀ ਚੀਜ਼ ਸਿੱਖਣੀ ਹੋਏ ਹੋਰ ਕਿਸੇ ਕੋਲ ਨਾ ਪੁੱਛਣਾ ਪਏ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਵਿੱਚ ਹੀ ਇਹੋ ਜਿਹੀ ਸਿਰਜਣਾ ਕੀਤੀ। ਜ਼ਿੰਦਗੀ ਦੇ ਹਰ ਪੱਖ ਤੋਂ ਸਤਿਗੁਰਾਂ ਨੇ ਜਾਣੂ ਕਰਵਾਇਆ ਏ ਤੇ ਕਿਵੇਂ ਗੁਰੂ ਦੀ ਵਡਿਆਈ ਕਰੀ ਦੀ ਏ, ਕਿਵੇਂ ਦਾਤਾਂ ਮੰਗਣੀਆਂ ਕਰ ਸਭੋ ਕੁਝ। ਅੱਜ ਗੁਰੂ ਅੰਗਦ ਪਿਤਾ ਜੀ ਦੀ ਜੋ ਦ੍ਰਿਸ਼ਟੀ ਉਹਨਾਂ ਦੀ ਮਿਹਰ ਭਰੇ ਨੇਤਰਾਂ ਵਿੱਚੋਂ ਰਹਿਮਤ ਵਰਤਰੀ ਇਹਨਾਂ ਉਹਦੀ ਉਪਮਾ ਲਗਾਤਾਰ ਚੱਲੀ ਆ ਰਹੀ ਏ। ਆਪਾਂ ਨਾਲ ਨਾਲ ਵੇਖਾਂਗੇ ਗੁਣ, ਆਪਾਂ ਵੀ ਕੇਵਲ ਜਿੰਨਾ ਕੁ ਜਣਾਉਂਦੇ ਉਹਨੇ ਕੋਈ ਸ਼ਬਦ ਵਰਤ ਰਹੇ ਹਾਂ। ਵੈਸੇ ਗੁਰੂ ਅੰਗਦ ਪਿਤਾ ਦੀ ਇਤਨੀ ਮਹਿਮਾ ਨਹੀਂ, ਉਹਦੀ ਬੇਅੰਤ ਮਹਿਮਾ ਵਿੱਚੋਂ ਐਵੇਂ ਥੋੜੀ ਜਿਹੀ ਤੁੱਛ ਮਾਤਰ ਉਹ ਬਿਆਨ ਹੋ ਰਹੀ ਹੈ। ਉਹ ਬੱਚਿਆਂ ਨੇ ਦ੍ਰਿਸ਼ਟ ਧੜਕ ਤੰਮ ਕਰਨ, ਗੁਰੂ ਅੰਗਦ ਸਾਹਿਬ ਜੀ ਦੀ ਦ੍ਰਿਸ਼ਟੀ ਜਦੋਂ ਕਿਸੇ ਤੇ ਪੈਂਦੀ ਟਿਕਦੀ ਹੈ, ਉਹਨਾਂ ਦੇ ਵੇਖਣ ਨਾਲ ਹੀ ਅੰਦਰ ਦਾ ਹਨੇਰਾ ਦੂਰ ਹੋ ਜਾਂਦਾ ਹੈ। ਤੰਮ ਕਰਨ, ਉਹ ਹਨੇਰਾ ਪਿਆਰਿਓ ਜਿਹੜਾ ਕਿ ਸਾਨੂੰ ਖੁਦ ਨਹੀਂ ਪਤਾ ਸਾਡੇ ਅੰਦਰ ਹਨੇਰਾ ਪੈ ਕੇ ਨਹੀਂ, ਪਰ ਹੈ ਅੱਠੇ ਪੈਰ ਹਨੇਰੇ ਅੰਦਰ। ਸਤਿਗੁਰਾਂ ਦੇ ਬਚਨ ਨੇ ਸੈਂਕੜੇ ਸੂਰਜ ਇਸੇ ਤਰ੍ਹਾਂ ਚੰਦਰਮਾ ਲੱਖਾਂ ਹੋਣ, ਉਹ ਰੋਸ਼ਨੀ ਮਿਲ ਕੇ ਵੀ ਸਾਡੇ ਅੰਦਰ ਦੇ ਅੰਧੇਰੇ ਨੂੰ ਦੂਰ ਨਹੀਂ ਕਰ ਸਕਦੀ। ਪਰ ਕਿਉਂ ਕਰਨਾ ਅੰਧੇਰਾ ਦੂਰ, ਸਵਾਲ ਠੀਕ ਹੈ, ਸਾਨੂੰ ਪਤਾ ਨਹੀਂ ਉਸ ਹਨੇਰੇ ਦਾ। ਜੇ ਪਤਾ ਲੱਗਿਆ ਤੇ ਦੂਰ ਕਿਉਂ ਕਰਨਾ ਹੈ? ਸਾਹਿਬ ਕਹਿੰਦੇ ਇਸ ਲਈ ਕਰਨਾ ਏ, ਜਿੰਨਾ ਚਿਰ ਉਹ ਅੰਧੇਰਾ ਦੂਰ ਨਾ ਹੋਇਆ ਉਹਨਾਂ ਚ ਜ਼ਿੰਦਗੀ ਦੇਣ ਵਾਲੇ ਦਾਤੇ ਦੇ ਦਰਸ਼ਨ ਨਹੀਂ ਪਾਉਣੇ। ਜਿਤਨਾ ਚਿਰ ਉਹ ਅੰਧੇਰਾ ਨਾ ਦੂਰ ਹੋਇਆ ਇਹ ਜ਼ਿੰਦਗੀ ਠੋਕਰਾਂ ਖਾਂਦੇ ਗੁਜ਼ਰੇਗੀ। 84 ਲੱਖ ਜੂਨ ਵਿਚ ਧੱਕੇ ਖਾਵਾਂਗੇ, ਕਿਉਂਕਿ ਅੰਧੇਰੇ ਵਿਚ ਸਾਡੇ ਤੋਂ ਕਦਮ ਸਹੀ ਨਹੀਂ ਪੁੱਟੇ ਜਾਣੇ, ਪਲ ਪਲ ਡਿੱਗਾਂਗੇ, ਕਦੇ ਇਧਰ ਕਦੇ ਉਧਰ। ਉਹ ਜਿਹੜਾ ਅੰਦਰ ਦਾ ਹਨੇਰਾ ਹੈਗਾ, ਸਤਿਗੁਰੂ ਕਹਿੰਦੇ ਉਹ ਕੇਵਲ ਸਤਿਗੁਰੂ ਦੂਰ ਕਰ ਸਕਦੇ, ਦ੍ਰਿਸ਼ਟੀ ਪਾ ਕੇ, ਨਾਮ ਜਪਾ ਕੇ। ਤੇ ਦ੍ਰਿਸ਼ਟੀ ਵੀ ਤੇ ਸਾਰਿਆਂ ਤੇ ਨਹੀਂ ਨਾ ਪੈਂਦੇ ਪਿਆਰਿਓ, ਉਹ ਤਾਂ ਸਾਰਿਆਂ ਤੇ ਪਾਉਂਦਾ ਸਾਡੇ ਅੰਦਰ ਨਾ ਤਿਆਰ ਹੋਣ। ਦ੍ਰਿਸ਼ਟੀ ਪਵੇਗੀ ਕੁਝ ਵੀ ਨਹੀਂ ਖੋਣਾ, ਜਿੰਦਰ ਸਿਦਰ ਭਰੋਸਾ ਪਿਆਰ ਵਿਸ਼ਵਾਸ ਹੋਵੇ ਇਕਦਮ ਉਹ ਦ੍ਰਿਸ਼ਟੀ ਪਾਣਗੇ ਤੇ ਇਕਦਮ ਕਿ ਉਹ ਤਮ ਕਰਨ ਹਨੇਰਾ ਦੂਰ ਹੋ ਜਾਏਗਾ ਕੇਵਲ ਹਨੇਰ ਅਨੇਕ ਸਤਿਗੁਰੂ ਦੂਰ ਕਰਦੇ ਕਹਿੰਦੇ ਜਿਨ੍ਹਾਂ ਤੇ ਗੁਰੂ ਅੰਗਦ ਪਿਤਾ ਜੀ ਦ੍ਰਿਸ਼ਟੀ ਪਾ ਦੇਣ ਉਹਨਾਂ ਦੇ ਦਹਿਨ ਅਗ ਪਾਪ ਪ੍ਰਨਾਸ਼ਨ ਦਹਿਨ ਦਾ ਅਰਥ ਹੁੰਦਾ ਸਾੜਨਾ ਅਗ ਦਾ ਅਰਥ ਪਾਪ ਦੇ ਨਾਲ ਫਿਰ ਸ਼ਬਦ ਵਰਤਿਆ ਪਾਪ ਪਹਿਲੇ ਵੀ ਜਨਮਾਂ ਚ ਕੀਤੇ ਹੋਏ ਜਿਤਨੇ ਸੰਚਿਤ ਕਰਮ ਕਰਨ ਉਹ ਵੀ ਸਾਰੇ ਸੜਨਗੇ ਤੇ ਜਿਹੜੇ ਕੋਈ ਇਸ ਜਨਮ ਵਿਚ ਹੋਏ ਨੇ ਉਹ ਵੀ ਸੜਨਗੇ ਇੱਕ ਉਸ ਕਾਦਰ ਦੀ ਕੁਦਰਤ ਦਾ ਅਟਲ ਕਾਨੂੰਨ ਜੀ ਉਹਨੇ ਇਹੋ ਜਿਹਾ ਵਿਧਾਨ ਬਣਾਇਆ ਏ ਭਈ ਜੀਵ ਨੂੰ ਪੈਦਾ ਕੀਤਾ ਇਹਦੇ ਕੋਲ ਜਿਹੋ ਜਿਹੇ ਕਰਮ ਹੋਏ ਉਹਦੇ ਮੁਤਾਬਕ ਅਗਲੀ ਜੂਨ ਦਿੰਦੇ ਨੇ ਫਿਰ ਉਹਦੇ ਚ ਕੀਤਾ ਪੇ 84 ਲੱਖ ਜੂਨ ਚੋ ਘੁਮਾ ਕੇ ਜਦੋਂ ਮਨੁੱਖਾ ਜਨਮ ਦੀ ਵਾਰੀ ਹੁੰਦੀ ਏ ਇੱਕੋ ਇੱਕ ਮੌਕਾ ਏ ਜਿਹਦੇ ਵਿਚ ਆ ਕੇ ਅਸੀਂ ਇਸ ਗੇਮ ਵਿਚੋਂ ਖੇਡ ਚੋਂ ਬਾਹਰ ਨਿਕਲ ਸਕਦੇ ਹਾਂ ਇੱਕੋ ਇੱਕ ਹੈ ਪਰ ਐਸੀ ਕਮਾਲ ਇਹ ਜਨਮ ਵਿਚ ਆ ਕੇ ਬੰਦੇ ਨੂੰ ਇਹ ਗੱਲ ਭੁੱਲੀ ਜਾਂਦੀ ਇਹਦੇ ਚੋਂ ਨਿਕਲਣਾ ਵੀ ਕਿਵੇਂ ਜਿਸ ਤਰ੍ਹਾਂ ਬਾਕੀ ਜੂਨਾਂ ਵਿਚ ਖਾਣ ਪੀਣ ਵੱਲ ਧਿਆਨ ਇੱਥੇ ਵੀ ਉਹ ਧਿਆਨ ਉੱਥੇ ਵੀ ਬਾਲ ਬੱਚੇ ਤੇ ਘਰ ਬਣਾਉਣ ਵੱਲ ਧਿਆਨ ਆਲਣਾਏ ਪੁਰਨਾਏ ਇੱਥੇ ਜਰਾ ਸੋਹਣੇ ਸੋਹਣੇ ਮਹਿਲ ਬਣਾ ਰਹੇ ਗਰੀਬ ਅਨੁਵਾਦ ਪਿਤਾ ਜੀ ਕਹਿੰਦੇ ਜੀ ਇੱਥੋਂ ਉੱਗ ਗਏ ਨਾ ਤੇ ਫਿਰ ਕਹਾਣੀ ਬਹੁਤ ਲੰਬੀ ਹੋਏਗੀ ਇਸ ਲਈ ਇੱਥੇ ਜਿਹੜੇ ਹੁਣ ਕੀਤੇ ਕਰਮ ਨੇ ਸੜ ਸਕਦੇ ਨੇ ਇਹ ਨੀ ਕੋਈ ਸਾਡੇ ਕੀਤੇ ਪਾਪ ਕਰਮ ਸੜਨੇ ਨੇ ਸਤਿਗੁਰੂ ਅੱਜ ਸਾਫ ਕਹਿ ਰਹੇ ਭੱਟ ਸਾਹਿਬਾਨ ਕਹਿੰਦੇ ਬੋਲੇ ਹੋ ਜਿਸ ਗੁਰੂ ਦੀ ਖਡੂਰੀ ਵਿਚ ਅਸੀਂ ਖਲੋਤੇ ਆ ਨਾ ਉਹਦੀ ਦ੍ਰਿਸ਼ਟੀ ਵਿਚ ਇੰਨਾ ਬਲ ਦੇ ਤੁਹਾਡੇ ਸਾਰੇ ਕੀਤੇ ਹੋਏ ਪੁਰਾਣੇ ਜਨਮਾਂ ਦੇ ਕਰਮ ਉਹ ਸਾੜ ਕੇ ਰੱਖ ਦੇਣਗੇ ਕਿਵੇਂ ਜੇ ਸ਼ਬਦ ਸੂਰ ਬਲਵੰਤ ਕਾਮ ਪਰ ਕ੍ਰੋਧ ਵਿਨਾਸ਼ਨ ਸਤਿਗੁਰਾਂ ਦੇ ਬਚਨ ਸੂਰਮੇ ਜ਼ੁਬਾਨ ਤੋਂ ਜਿਹੜੇ ਨਿਕਲਦੇ ਨੇ ਨਾ ਉਹ ਤਿੱਖੇ ਤੀਰ ਕਣ ਅਣਿਆਲੇ ਤੇਰ ਗੁਰੂ ਅੰਗਦ ਸਾਹਿਬ ਵੱਲੋਂ ਜਦੋਂ ਬਚਨ ਆਏ ਸਿੱਧਾ ਸਾਡੇ ਅੰਦਰ ਧਸ ਗਏ ਉਹ ਜਦੋਂ ਧਸਣਗੇ ਨਾ ਅੰਦਰ ਉਹਦੇ ਨਾਲ ਅੰਦਰੋਂ ਕਾਮ ਅਰ ਕ੍ਰੋਧ ਜਿਹੜੇ 5 ਬੈਠੇ ਨੇ ਉਹ ਸਿੱਧੇ ਇਕਦਮ ਖਤਮ ਹੋਣਗੇ ਬਾਹਰਲੇ ਸੂਰਮੇ ਲੋਕਾਂ ਨੂੰ ਮਾਰਦੇ ਗੁਰੂ ਕੀ ਦ੍ਰਿਸ਼ਟੀ ਦੇ ਬਾਣ ਸਾਡੇ ਅੰਦਰ ਪਾਪਾਂ ਨੂੰ ਮਾਰਦਾ ਲੋਕੀ ਸਾਡੇ ਕੋਲ ਬੁਰੇ ਕਰਮ ਕੋ ਸਾਨੂੰ ਘਰੋਂ ਕੱਢਦੇ ਨੇ ਸਤਿਗੁਰੂ ਦ੍ਰਿਸ਼ਟੀ ਪਾਣ ਤੇ ਸਾਡੇ ਹਿਰਦੇ ਘਰ ਵਿਚੋਂ ਪਾਪਾਂ ਤੇ ਵਿਕਾਰਤਾ ਨੂੰ ਬਾਹਰ ਕੱਢਦੇ ਨੇ ਉਹ ਮੇਰਾਂ ਦੇ ਘਰ ਵਿਚ ਆ ਕੇ ਬੰਦੇ ਦਾ ਸੁਭਾਅ ਹੈ ਕਿਸੇ ਦਾ ਔਗਣ ਵੇਖ ਲਵੇ ਉਹਨੂੰ ਸਜ਼ਾ ਦਿੰਦਾ ਏ ਸਤਿਗੁਰੂ ਜੀ ਔਗਣ ਵੇਖ ਲੈਣ ਤੇ ਆਪਣੇ ਚਰਨੀ ਲਾ ਕੇ ਉਸ ਔਗਣ ਨੂੰ ਬਾਹਰ ਕੱਢ ਕੇ ਸਜ਼ਾ ਨਹੀਂ ਦਿੰਦੇ ਆਪਣੇ ਚਰਨੀ ਲਾ ਕੇ ਸਗੋਂ ਉੱਠ ਆਪਣੇ ਚਰਨਾਂ ਨੂੰ ਪਕੜਾਂਦੀ ਨਾਮ ਦਾ ਪੱਲਾ ਪਕੜਾ ਕਹਿੰਦੇ ਸਜਣਾ ਤੈਨੂੰ ਸਜ਼ਾ ਭੁਗਤਦਿਆਂ ਤੇ ਬਹੁਤ ਦੇਰ ਹੋ ਗਈ ਏ ਅਸੀਂ ਤੈਨੂੰ ਬਖਸ਼ਣ ਆ ਗਏ ਹਾਂ ਪ੍ਰੋਫੈਸਰ ਸਾਹਿਬ ਸਿੰਘ ਜੀ ਜਿਨ੍ਹਾਂ ਨੇ ਕਦੇ ਟੀਕਾ ਕੀਤਾ ਸੀ ਹੁਣ ਆਪ ਸਰੀਰ ਵਿਚ ਨਹੀਂ ਪਰ ਉਹਨਾਂ ਦੀਆਂ ਲਿਖਤਾਂ ਸਦਾ ਹੀ ਰਹਿਣਗੀਆਂ ਉਹਨਾਂ ਨੇ ਨਾਲ ਨਾਲ 10 ਗੁਰੂ ਸਾਹਿਬਾਨਾਂ ਦੇ ਇਤਿਹਾਸ ਨੂੰ ਵੀ ਲਿਖਿਆ ਸੰਖੇਪ ਜਿਹਾ ਤੇ ਕੁਝ ਹੋਰ ਪੁਸਤਕਾਂ ਵੀ ਤੇ ਉਹਨਾਂ ਜਦੋਂ ਉਹਨਾਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਉਸ ਘਟਨਾ ਦੇ ਦਰਸ਼ਨ ਕਰਦੇ ਭਾਈ ਗਰੀਬ ਅਨੁਵਾਦ ਪਿਤਾ ਜੀ ਸੁਲਤਾਨਪੁਰ ਤੋਲ ਰਹੇ ਸਨ ਪਰ ਤੋਲਦੇ ਸਨ ਤੇਰਾ ਤੇਰਾ ਕਰੀ ਜਾ ਰਹੇ ਨੇ ਹਿਸਾਬ ਕਿਤਾਬ ਨਹੀਂ ਕਰਦੇ ਜੋ ਵੀ ਆਇਆ ਝੋਲੀ ਚ ਪਾਇਆ ਜਦੋਂ ਹਿਸਾਬ ਕਿਤਾਬ ਨਹੀਂ ਲੇਖਾ ਜੋਖਾ ਕੋਈ ਨਹੀਂ ਤੇ ਚੁਗਲ ਖੋਰਾਂ ਨੇ ਸ਼ਿਕਾਇਤ ਕੀਤੀ ਨਵਾਬ ਦੌਲਤ ਖਾਨ ਤੇਰਾ ਮੋਦੀ ਤੇਰੇ ਨਾਲ ਧੱਕਾ ਕਰ ਰਿਹਾ ਏ ਮਹਾਰਾਜੀ ਨੂੰ ਮੋਦੀ ਬਣ ਕੇ ਰਹਿ ਰਹੇ ਸਨ ਕੈਸੀ ਖੇਡੇ ਆਪ ਅਕਾਲ ਪੁਰਖ ਵਾਹਿਗੁਰੂ ਕਦੇ ਮੱਝਾਂ ਦਾ ਛੇੜੂ ਬਣ ਬਣ ਬੈਠਦਾ ਏ ਕਦੇ ਗੁਰੂ ਕੇ ਪਿਆਰਿਓ ਵੀਰ ਪੈਦਾ ਵਪਾਰ ਕਰਨ ਵਾਲਾ ਵਪਾਰੀ ਬਣ ਜਾਂਦਾ ਏ ਕਦੇ ਉਹ ਨੌਕਰੀ ਕਰਦਾ ਹੋਇਆ ਮੋਦੀ ਬਣ ਕੇ ਬੈਠਾ ਏ ਇਹ ਵੀ ਉਹਦੀ ਆਪਣੀ ਕੈਸੀ ਖੇਡ ਹੈ ਉਹ ਆਪ ਪਰ ਸਾਨੂੰ ਦੱਸਣ ਲਈ ਸਾਡੀ ਵਰਗੀ ਬੋਲੀ ਸਾਡੇ ਵਾਂਗੂ ਕਿਰਤ ਕਾਰ ਕਰਦੇ। ਕਹਿਣ ਲੱਗੇ ਦੌਲਤ ਖਾਂ ਬਹੁਤਾ ਚਿਰ ਨਹੀਂ ਜਦੋਂ ਤੂੰ ਉਜੜ ਪੁਜੜ ਜਾਏਗਾ, ਨਵਾਬੀਆਂ ਖੁਸ ਜਾਣਗੀਆਂ, ਕੰਗਾਲ ਹੋ ਜਾਏਗਾ, ਗਰੀਬੀ ਦਾ ਦੁੱਖ ਭੋਗੇਗਾ। ਅਖੇ ਹੋ ਰਿਹਾ ਕਿ ਚੁਗਲਖੋਰਾਂ ਦੀ ਆਦਤ ਹੈ ਨਾ ਗੱਲ ਨੂੰ ਲੰਬੀ ਚੌੜੀ ਵਧਾ ਕੇ ਪੇਸ਼ ਕਰਨਾ। ਸਿਆਣਾ ਬੰਦਾ ਨੀ ਇਸ ਤਰ੍ਹਾਂ ਕਰੇਗਾ, ਸਿਆਣਾ ਘੱਟ ਗੱਲ ਕਰੇਗਾ ਜਿਹਦਾ ਅੰਦਰ ਪਵਿੱਤਰ ਹੋਏਗਾ, ਮਾੜੀ ਗੱਲ ਨੂੰ ਛੋਟੀ ਤੇ ਚੰਗੀ ਗੱਲ ਨੂੰ ਲੰਬੀ ਕਰੇਗਾ। ਇਹ ਕਦੇ ਆਪਣੇ ਆਪ ਨੂੰ ਵੇਖ ਲੈਣਾ ਕਿ ਮੇਰੇ ਅੰਦਰ ਇਹ ਸਿਆਣਾ ਪਾਣੀ ਤੇ ਕਮਲਾ ਪਾਣੀ ਔਗਣ ਵੇਖ ਕੇ ਜੇ ਉਹਨੂੰ ਵਾਰ ਵਾਰ ਕਹਿ ਤੂੰ ਜੀ ਕਰਦਾ ਏ ਕਿਸੇ ਦੂਸਰੇ ਨੂੰ, ਇਹ ਸਮਝ ਲੈਣਾ ਰੱਬ ਤੇ ਗੁਰੂ ਦੀ ਨਾਰਾਜ਼ਗੀ ਮੇਰੇ ਤੇ ਵੱਡੀ ਹੈ। ਮੇਰੇ ਅੰਦਰ ਅਕਲਮੰਦੀ ਨਹੀਂ, ਬੇਅਕਲੀਆਂ ਦੇ ਕੰਮ ਕਰਕੇ ਮੈਂ ਆਪਣੇ ਪਾਪਾਂ ਦੀ ਬੇੜੀ ਵੱਡੀ ਕਰਦਿਆਂ ਭਾਰੀ ਕਰਦਿਆਂ। ਤੇ ਜੇ ਜੀ ਕਰੇ ਭਈ ਕਿਸੇ ਦੇ ਔਗਣ ਨੂੰ ਛੋਟਾ ਕਰਨਾ, ਲਗਾਉਣਾ, ਉਹਨੂੰ ਦੂਰ ਕਰਨ ਲਈ ਯਤਨ ਕਰਨਾ ਤੇ ਸਿਫਤਾਂ ਕਰਨੀਆਂ ਰੱਬ ਤੇ ਗੁਰੂ ਦੀਆਂ ਚੰਗੀਆਂ ਗੱਲਾਂ ਨੂੰ ਬਹੁਤ ਵਧੇਰੇ ਚਾਲ ਪੇਸ਼ ਕਰਨਾ ਤੇ ਰੱਬ ਉਹਨੇ ਖੁਸ਼ ਹੋ ਕੇ ਕਹਿੰਦਾ ਨੂੰ ਚੰਗੀ ਚੀਜ਼ ਲੱਗਦੀ ਏ ਇਹਦੇ ਸਾਹਮਣੇ ਲਿਆਓ ਹੀ ਚੰਗੇ ਗੁਣ, ਇਹਨੂੰ ਮੰਦਾ ਵਿਖਾਓ ਹੀ ਨਾ। ਆਪਣੇ ਤੇ ਦੇ ਮੰਦਾ ਵੇਖਣਾ ਜੀ ਮੰਦਾ ਰੱਬ ਦਿਖਾ ਦੇਗਾ, ਚੰਗਾ ਵੇਖਣਾ ਤੇ ਚੰਗਾ ਜੋ ਚੀਜ਼ ਮੰਗਾ ਰੱਬ ਨੇ ਉਹ ਦੇ ਦੇਣੀ, ਫਲ ਅਸੀਂ ਆਪ ਭੁਗਤਣਾ ਏ। ਸਤਿਗੁਰੂ ਜੀ ਤੇ ਕਿਰਪਾ ਕਰਕੇ ਬਚਨ ਕਰਦੇ ਨੇ ਨਾ, ਬਹੁਤ ਵਾਰ ਸਾਨੂੰ ਸੁਚੇਤ ਕਰਦੇ ਕਰਨ, ਕਹਿੰਦੇ ਨੇ ਦੇਖ ਕੋਈ ਸੱਜਣਾ ਜਿੱਤ ਸੇਵੇ ਸੁਖ ਪਾਈ ਹੈ, ਸੋ ਸਾਕਿਬ ਸਦਾ ਸੰਭਾਲੀ ਹੈ, ਜਿੱਤ ਕੀਤਾ ਪਾਈਏ ਆਪਣਾ, ਸਾ ਧਾਲ ਬੁਰੀ ਕਿਉਂ ਧਾਲੀਏ। ਜਦੋਂ ਆਪਣਾ ਕੀਤਾ ਆਪਣਾ ਏ ਫਿਰ ਕਾਹਦੇ ਬੁਰੇ ਕਰਮ ਕਰਨੇ ਆਪਾਂ ਨੇ। ਕਹਿਣ ਲੱਗੇ ਜਦੋਂ ਪਾਣਾ ਹੀ ਆਪਣਾ ਏ ਕਾਹਦੇ ਲਈ ਉਹ ਬੁਰੀ ਘਾਲ ਘਾਲਣੀ ਏ। ਨਹੀਂ ਸਾਹਿਬ ਕਹਿੰਦੇ ਜਿੱਤ ਕੀਤਾ ਪਾਈਏ ਆਪਣਾ, ਸਾ ਧਾਲ ਬੁਰੀ ਕਿਉਂ ਘਾਲੀਏ ਤੇ ਪਾਵ ਨਾ ਘਾਲੋ। ਜੇ ਵੇਖਾ ਪਾਸਾ ਢਾਲੀਏ ਜਿਹੜੇ ਪਾਸੇ ਢਲੋਗੇ ਭਾਈ ਇਹ ਤੁਸੀਂ ਵੇਖ ਲੈਣਾ ਕਿ ਉਧਰ ਮੇਰੀ ਖਾਰ ਤੇ ਜਿੱਤ ਕੈ ਉਹਨਾਂ ਕੰਮ ਕਰੀਏ। ਬਹੁਤ ਸੋਹਣਾ ਬਚਨ ਕਿਹਾ ਚੁਗਲਖੋਰਾਂ ਨੇ ਗੱਲ ਵਧਾ ਕੇ ਪੇਸ਼ ਕੀਤੀ। ਨਵਾਬ ਦੌਲਤ ਖਾਂ ਪੁੱਛਦਾ ਹੋਇਆ ਕਿ ਕਹਿੰਦੇ ਉਹ ਲੇਖਾ ਜੋਖਾ ਹਿਸਾਬ ਕਿਤਾਬ ਨਹੀਂ ਕਰਦਾ, ਤੇਰਾ ਤੇਰਾ ਕਰਕੇ ਸਭ ਦੀ ਝੋਲੀ ਭਰੀ ਜਾ ਰਹੇ ਨੇ। ਉਹ ਤੁਹਾਨੂੰ ਪਤਾ ਏ ਜਦੋਂ ਉਹਨੇ ਹਿਸਾਬ ਕਿਤਾਬ ਕੀਤਾ ਘਾਟਾ ਨਹੀਂ ਪਿਆ ਸਗੋਂ ਵਾਧਾ ਨਿਕਲਿਆ, ਉਹਦੇ ਕੰਮ ਕਾਰ ਅੰਦਰ ਆਮਦਨ ਵਿੱਚ ਘਾਟਾ ਨਹੀਂ ਪਹਿਲਾਂ ਨਾਲੋਂ ਵੀ ਸਗੋਂ ਆਮਦਨ ਵਧੀਏ। ਉੱਥੇ ਬਹੁਤ ਪਿਆਰਾ ਇੱਕ ਸ਼ਬਦ ਕਿਹਾ ਉਸ ਵਿਦਵਾਨ ਪੀਰ ਨੇ, ਕਹਿਣ ਲੱਗੇ ਸ਼ੁਕਰ ਏ ਦੁਨੀਆਂ ਵਾਲੇ ਉਹ ਚੇਤਾ ਰੱਖਿਆ ਜੇ, ਜਿੰਨਾ ਚਿਰ ਧੰਨ ਗੁਰੂ ਨਾਨਕ ਸਾਹਿਬ ਪਿਤਾ ਨਹੀਂ ਸਨ ਆਏ ਉਹਨਾਂ ਚਿਰ ਦੁਨੀਆਂ ਦਾਰ ਦੀ ਲੇਖਾ ਜੋਖਾ ਕਰਦੇ ਰਹੇ ਤੇ ਧਰਮ ਦੇ ਅਵਤਾਰ ਕਹਿਣ ਵਾਲੇ ਵੀ ਲੇਖਾ ਜੋਖਾ ਲੋਕਾਂ ਨੂੰ ਦੱਸਦੇ ਰਹੇ। ਆਹ ਕਰਮ ਕਰੋਗੇ ਤੇ ਉਹਦਾ ਆਹ ਫਲ ਮਿਲੇਗਾ, ਹਿਸਾਬ ਕਿਤਾਬ ਕਰਮਾਂ ਦੀ ਮਾਰ ਦੱਸਦੇ ਰਹੇ। ਕਹਿਣ ਲੱਗੇ ਇੱਕੋ ਇੱਕ ਮੇਰੇ ਧੰਨ ਗੁਰੂ ਨਾਨਕ ਪਿਤਾ ਜੀ ਆਏ ਨੇ ਜਿਹੜੇ ਦਰ ਆਇਆਂ ਦਾ ਹਿਸਾਬ ਕਿਤਾਬ ਨਹੀਂ ਕਰਦੇ, ਝੋਲੀ ਅੱਡੀ ਵੇਖਦੇ ਨੇ ਤੇ ਝੋਲੀ ਭਰ ਕੇ ਤੋਰ ਦਿੰਦੇ ਨੇ। ਇਹ ਨਹੀਂ ਕਹਿੰਦੇ ਦੱਸੋ ਇਹਨੇ ਮਾੜੇ ਕਰਮ ਕਿਉਂ ਕੀਤੇ ਜੇ, ਇਹਨੇ ਜਨਮਾਂ ਦੇ ਕਿਉਂ ਕੀਤੇ ਜੇ। ਗੁਰੂ ਨਾਨਕ ਸਾਹਿਬ ਤੇ ਵੇਖਦੇ ਨੇ ਖੁਦ ਇਹਨੇ ਝੋਲੀ ਅੱਡੀ ਪਹਿਲਾਂ ਝੋਲੀ ਕਿਵੇਂ ਭਰਦੀ ਹੈ। ਐ ਕੁਝ ਪਿਆਰੇ ਸਤਿਗੁਰੂ ਜੀ ਵਰਗਾ ਕੋਈ ਜਗਤ ਅੰਦਰ ਹੋਰ ਹੋਏਗਾ, ਇੱਥੇ ਜੇ ਹਿਸਾਬ ਕਿਤਾਬ ਕਰਨ ਲੱਗ ਪੈਣ ਅਸੀਂ ਕਦੇ ਬਖਸ਼ੇ ਜਾਵਾਂਗੇ? ਖੁਰੇ ਕਿੰਨੇ ਕੁ ਸਾਡੇ ਕੋਲ ਜਾਣੇ ਅਣਜਾਣੇ ਗੁਨਾਹ ਹੋ ਰਹੇ ਨੇ, ਸਾਡੇ ਕਰਮਾਂ ਚ ਕਿਤਨੀ ਕੌਮੇ ਵੇ ਕਦੇ ਵੀ ਨਹੀਂ ਬਖਸ਼ੇ ਜਾਣਾ, ਇਹ ਤਾਂ ਉਹਦੀ ਮਿਹਰ ਏ। ਸਹਿਬ ਕਹਿੰਦੇ ਅਸੀਂ ਤੇਰੇ ਹਿਸਾਬ ਕਿਤਾਬ ਕਰਨਾ ਹੀ ਕੋਈ ਨੀ, ਸੁਲਤਾਨਪੁਰੀ ਦੱਸ ਦਿੱਤਾ ਸਾਨੇ, ਕਹਿੰਦੇ ਜਿਹੜਾ ਕੁਛ ਸਾਡੇ ਦਰ ਤੇ ਆਏਗਾ ਅਸੀਂ ਉਹਨੂੰ ਸੁਣਾਵਾਂਗੇ ਤੇਰਾ ਤੇਰਾ। ਫਿਰ ਤੁਸੀਂ ਕੇਵਲ ਰੱਬ ਨੂੰ ਆਖੋ ਵੀ ਤੇਰਾ ਹੀ ਸਾਰਾ ਕੁਝ ਦਿੱਤਾ ਹੋਇਆ, ਬਸ ਜਦੋਂ ਤੁਸੀਂ ਤੇਰਾ ਕਹੋਗੇ ਤੇ ਅਸੀਂ ਝੋਲੀ ਤੁਹਾਡੀ ਉਦਾਂ ਹੀ ਭਰ ਕੇ ਆਵਾਂਗੇ। ਪਰ ਕਹਿਣਾ ਔਖਾ ਹੈ ਨਾ। ਹਰ ਤੂੰ ਕਹਿੰਦਾ ਮੇਰਾ ਘਰ, ਮੇਰੇ ਬੱਚੇ, ਮੇਰੀ ਸਿਆਣਪ, ਮੇਰਾ ਨਿਤਨੇਮ ਕਿੱਧਰ ਗੱਲ ਬਣੇਗੀ? ਗੱਲ ਕਦੋਂ ਬਣੇਗੀ? ਜਿਵੇਂ ਭੱਟ ਸਾਹਿਬਾਨਾਂ ਨੇ ਵਚਨ ਕੀਤੇ ਨੇ ਨਾ, ਉਹ ਕਹਿੰਦੇ ਜੋ ਕੁਝ ਵੀ ਸਾਡੀ ਜ਼ਿੰਦਗੀ ਸਾਨੂੰ ਮਿਲ ਰਿਹਾ, ਇਹ ਨਾ ਕਿਹਾ ਕਰੋ ਮੇਰੇ ਸਦਕਾ, ਮੇਰੇ ਬਾਪ ਦਾ ਸਦਕਾ, ਮੇਰੇ ਪੁੱਤਰ ਦਾ ਸਦਕਾ ਸੁੱਖ ਲੈ ਰਿਹਾ ਨਹੀਂ, ਜਾਂ ਮੇਰੀ ਪੜ੍ਹਾਈ ਸਦਕਾ ਨਹੀਂ। ਕਹਿੰਦੇ ਸਦਕਾ ਤੇਰਾ ਸਭ ਸਦਕਾ ਵਾ ਕੇ ਗੁਰੂ, ਤੇਰਾ ਸਭ ਸਦਕਾ ਵਾ ਕੇ ਗੁਰੂ,
ਸਭ ਸਦਕਾ
ਸ਼ੁਰੂ ਕਰਦੇ ਹੋ। ਪਕੜ ਜਗੈ ਨਾ ਮੈਂ ਮੇਰੀ ਦੀ, ਉਹ ਛੱਡੀ ਨੀ ਜਾਂਦੀ। ਕਹਿਣ ਲੱਗੇ ਤੁਸੀਂ ਝੋਲੀ ਅੱਡਦੇ ਹੀ ਨਹੀਂ, ਅਸੀਂ ਦਾਗ ਕਿੱਥੇ ਪਾਈਏ? ਪਕੜ ਛੱਡੋ ਤੇ ਝੋਲੀ ਕਰੋ। ਗਰੀਬ ਪਨਵਾਦ ਪਿਤਾ ਦੇ ਵਡਿਆਈ ਦੇ ਅੰਦਰ ਇਹ ਬਚਨ ਚੱਲ ਰਹੇ ਸੀ ਨਾ, ਸਤਿਗੁਰੂ ਦ੍ਰਿਸ਼ਟੀ ਪਾਉਂਦੇ ਨੇ ਇਹੋ ਜਿਹੇ ਬਚਨ ਨੇ। ਗਰੀਬ ਪਨਵਾਦ ਪਿਤਾ ਦੇ ਸੂਰਮੇ ਗੁਰੂ ਦੇ ਜਿਹਦੇ ਨਾਲ ਅੰਦਰੋਂ ਪਾਪ ਬਿੰਸ ਜਾਂਦੇ, ਖਤਮ ਹੋ ਜਾਂਦੇ ਨੇ। ਲੋਭ ਮੋਹ ਵਸ ਕਰਨ ਸਰਨ ਜਾਚਕ ਪ੍ਰਤਪਾਲਣ। ਗੁਰੂ ਨਾਨਕ ਸਾਹਿਬ ਹੁਣ ਗੁਰੂ ਅੰਗਦ ਸਾਹਿਬ ਬਣੇ ਨੇ ਨਾ, ਭੱਟ ਕਹਿੰਦੇ ਨੇ ਜਿਹੜਾ ਮੇਰੇ ਸਤਿਗੁਰੂ ਦੀ ਸ਼ਰਨ ਵਿਚ ਆ ਕੇ ਮੰਗਤਾ ਬਣੇ, ਸ਼ਰਨ ਵਿਚ ਆ ਕੇ ਮੰਗਤਾ ਬਣ ਕੇ ਆਵੇ, ਕਹਿੰਦੇ ਉਹਦੇ ਨਾਲ ਕੀ ਕਰਦੇ ਬਿਲਕਾਰ। ਜਿਹੜਾ ਲੋਭ ਤੇ ਮੋਹ ਦੋ ਚੀਜ਼ਾਂ ਨੇ ਨਾ, ਕਿਸੇ ਨੇ ਵੀ ਵਸ ਕੀਤੀਆਂ, ਸਤਿਗੁਰੂ ਤਰੁੱਟ ਕੇ ਉਸ ਬੰਦੇ ਦੇ ਇਹ ਵੀ ਵਸ ਕਰ ਦਿੰਦੇ ਨੇ। ਉਹਨਾਂ ਦੇ ਆਪ ਤਾਂ ਇਹਦੇ ਤੋਂ ਉੱਚੇ ਆਪ ਪਰਮੇਸ਼ਰ ਨੇ, ਉਹ ਜਿਹਦੇ ਤੇ ਦ੍ਰਿਸ਼ਟੀ ਪਾਉਣ ਉਹ ਲੋਭ ਤੇ ਮੋਹ ਤੋਂ ਉੱਚਾ ਉੱਠ ਜਾਂਦਾ। ਜੇ ਇੱਕ ਬੇਨਤੀ ਕਰਾਂ ਛੋਟੀ ਜਿਹੀ, ਜਦੋਂ ਨਾ ਪਾਈ ਲੈਣਾ ਆਪਣੀ ਨਗਰ, ਅਜੇ ਇੱਥੇ ਖਡੂਰ ਸਾਹਿਬ ਰਹਿ ਰਹੇ ਸਨ, ਦੁਕਾਨਦਾਰੀ ਕਰ ਰਹੇ ਨੇ, ਤੇ ਉਦੋਂ ਤੁਹਾਨੂੰ ਗੁਰੂ ਨਾਨਕ ਪਿਤਾ ਮਹਾਰਾਜ ਜੀ ਨੇ ਇੱਕ ਸਿੱਖ ਰਾਈ ਭਾਈ ਲਹਿਣਾ ਜੀ ਨੂੰ ਇੱਕ ਕੌਤਕ ਦਿਖਾਇਆ ਸੀ, ਬਹੁਤ ਪਿਆਰਾ ਕੌਤਕ, ਜਿੱਥੋਂ ਪਤਾ ਲੱਗਦਾ ਏ ਧੰਨ ਗੁਰੂ ਨਾਨਕ ਨਿਰੰਕਾਰ ਤੇਰੀ ਦ੍ਰਿਸ਼ਟੀ ਦੇ ਨਾਲ ਕਿਵੇਂ ਇੱਕ ਅੱਤ ਗਰੀਬੀ ਵਿਚ ਵੀ ਲੋਭ ਤੇ ਮੋਹ ਨੂੰ ਇਹ ਤੇਰੇ ਪਿਆਰੇ ਅਨਵਸ ਕੀਤਾ ਹੋਇਆ। ਨਹੀਂ ਤਾਂ ਜਿੰਨਾ ਪੈਸਾ ਵਧੇ ਲਾਲਚ ਓਨਾ ਵੱਧਦਾ ਹੈ, ਜਿੰਨਾ ਦਾਤਾ ਵੱਧ ਦਿੰਦਾ ਏ ਓਨਾ ਮੋਹ ਤੇ ਪਕੜ ਵੱਧਦੀ ਏ। ਗੁਰੂ ਕੇ ਪਿਆਰਿਓ, ਭਾਈ ਲਹਿਣਾ ਦੁਕਾਨਦਾਰ ਬੈਠੇ ਨੇ ਦੁਕਾਨ ਵਿਚ ਕੈਸੀ ਖੇੜੇ, ਗੁਰੂ ਨਾਨਕ ਸਾਹਿਬ ਵੀ ਕਿਧਰੇ ਮੋਤੀ ਬਣ ਕੇ ਬੈਠੇ ਜਗਤ ਨੂੰ ਤਾਰਨ ਤੋਂ ਪਹਿਲਾਂ, ਤੇ ਗੁਰੂ ਅੰਗਦ ਸਾਹਿਬ ਦੀ ਖਡੂਰ ਸਾਹਿਬ ਦੁਕਾਨਦਾਰ ਬਣ ਕੇ ਬੈਠੇ ਨੇ। ਉਹਨਾਂ ਦੀ ਮੌਤ ਜਦੋਂ ਇੱਕ ਗੁਰੂ ਦਾ ਪਿਆਰਾ ਅਪ ਗਰੀਬੀ ਵਿਚ ਸਿੱਖ ਆਇਆ ਏ, ਦਿਹਾੜੀ ਕਰਦਾ ਏ, ਤੇ ਦਿਹਾੜੀਆਂ ਉਦੋਂ ਬਹੁਤ ਘੱਟ ਕੀਮਤ ਮਿਲਦੀ ਸੀ, ਕਦੇ ਦਿਹਾੜੀ ਤੇ ਕੰਮ ਮਿਲਣਾ ਕਦੇ ਨਾ। ਵਾਹਿਗੁਰੂ ਦੀ ਖੇਡ ਐਸੀ ਸੀ, ਦਿਹਾੜੀ ਮਿਲੀ ਉਹਨਾਂ ਕੋ ਆਟਾ ਪਾਇਆ ਰੋਟੀ ਪੱਕ ਗਈ, ਨਾ ਮਿਲੀ ਤੇ ਉਸੇ ਤਰ੍ਹਾਂ ਉਹਦਾ ਭਾਂਡਾ ਮੰਨ ਕੇ ਸੌਂ ਗਏ। ਜਦੋਂ ਇਸ ਗਰੀਬੀ ਵਿਚ ਸਨ ਉਹ ਆਏ, ਦੋ ਕੁ ਪੈਸੇ ਉਹਦੇ ਕੋਲ, ਭਾਈ ਲਹਿਣਾ ਜੀ ਪਾ ਕੇ ਦਿੱਤੇ ਦਾ ਆਟਾ ਦੇ ਦੇ। ਕਹਿਣ ਲੱਗੇ ਆਟਾ ਦਿੱਤਾ ਤੇ ਪੁੱਛ ਲਿਆ, ਕਹਿਣ ਲੱਗੇ ਭਾਈ ਕੱਲ ਨੀ ਆਏ, ਅੱਜ ਆਇਓ। ਕਹਿਣ ਲੱਗੇ ਕੱਲ ਦਿਹਾੜੀ ਨਹੀਂ ਸੀ ਮਿਲੀ, ਆਪ ਹੁਣ ਕਿੱਥੇ ਜਾਓਗੇ ਕੰਮ ਕਰਨ? ਨਹੀਂ, ਕਹਿੰਦੇ ਇਸ ਦਾ ਆਟਾ ਲੈ ਕੇ ਰੋਟੀ ਪਕਾ ਕੇ ਮੈਂ ਆਪਣਾ ਪੇਟ ਭਰਾਂਗਾ। ਪਤਨੀ ਏ, ਇੱਕ ਛੋਟਾ ਜਿਹਾ ਬੱਚਾ ਹੈ ਸਾਡੇ ਕੋਲ, ਤੇ ਮਾਲਕ ਦਾ ਸ਼ੁਕਰ ਕਰਾਂਗੇ। ਭਾਈ ਲਹਿਣਾ ਨੂੰ ਤਰਸ ਆਇਆ, ਕਹਿੰਦੇ ਗਰੀਬੀ ਏ, ਆਟਾ ਛੋੜਾ ਏ, ਕੱਲ ਵੀ ਨੀ ਕੋਈ ਛਕਿਆ ਤੇ ਅੱਜ ਛਕਣਾ ਏ, ਕਿਉਂ ਨਾ ਮੈਂ ਇਹਦੇ ਕੋਲ ਆਪਣੇ ਦਰਸ ਵਿਚ ਆ ਕੇ ਦੋ ਬੁੱਕ ਆਟੇ ਦੇ ਕੋਲੋਂ ਪਾ ਦਿੱਤੇ। ਪਿਆਰੇ ਜਦੋਂ ਪਾਏ, ਕਹਿਣ ਲੱਗੇ ਵਾਹਿਗੁਰੂ ਤੇਰਾ ਭਲਾ ਕਰੇ ਭਾਈ ਲਹਿਣਿਆ, ਆ ਦੋ ਬੁੱਕ ਕਾਹਦੇ ਪਾ ਦਿੱਤੇ ਨੀ ਕੋਲ? ਕਹਿਣ ਲੱਗੇ ਕੱਲ ਦਾ ਵੀ ਕੋਈ ਛਕਿਆ ਨੀ, ਇੱਕ ਬੱਚਾ ਵੀ ਛੋਟਾ ਜੇ ਉਹਨੇ ਵੀ ਦੁੱਧ ਪੀਣਾ ਏ, ਤੇ ਦੇਖ ਮਾਂ ਕੁਝ ਛਕੇਗੀ ਤੇ ਉਹਨੂੰ ਪਿਲਾਏਗੀ, ਲੈ ਜੋ ਕੋਈ ਗੱਲ ਨਹੀਂ। ਉਹ ਕਹਿੰਦੇ ਇਹ ਗੱਲ ਨਹੀਂ ਬਣਨੀ, ਆਟਾ ਆਪਣਾ ਵਾਪਸ ਕੱਢੋ। ਆਖਿਰ ਕਾਰਨ, ਕਹਿਣ ਲੱਗੇ ਦੋ ਬੁੱਕ ਆਟੇ ਨਾਲ ਰੋਟੀ ਜ਼ਰੂਰ ਅਸੀਂ ਰੱਜ ਕੇ ਖਾ ਲਾਂਗੇ, ਪਰ ਜਿਹੜਾ ਤੁਹਾਨੂੰ ਗੁਰੂ ਨਾਨਕ ਪਿਤਾ ਦੇ ਚਰਨਾਂ ਤੇ ਸਦਾ ਭਰੋਸਾ ਰੱਖ ਕੇ ਉਹਦੇ ਕੋਲੋਂ ਮਿਹਰ ਮਿਲ ਰਹੀ ਏ ਨਾ, ਉਹ ਸਦਾ ਲਈ ਮੇਰੇ ਅੰਦਰੋਂ ਬਾਹਰ ਨਿਕਲ ਜਾਏਗੀ। ਮੈਂ ਕਿਸੇ ਕੀਮਤ ਤੇ ਗੁਰੂ ਨਾਨਕ ਪਿਤਾ ਨੂੰ ਨੀ ਅੰਦਰੋਂ ਕੱਢਣਾ, ਪ੍ਰਾਣ ਕੱਢਣੇ ਮੈਨੂੰ ਸੌਖੇ ਨੇ। ਉਹਨਾਂ ਕਿਹਾ ਸੀ ਖੱਤ ਦੀ ਕਮਾਈ ਕਰਨੀ ਏ, ਜੋ ਵਾਹਿਗੁਰੂ ਦੇਵੇ ਉਹ ਛਕਣਾ ਏ, ਅਸੀਂ ਬੜੇ ਸੁਖੀ ਆ, ਬੜੇ ਪੈਰਾਨ। ਉਹਨੇ ਕੱਢ ਲਿਆ, ਇਹਦੇ ਇਹਨਾਂ ਕੋਲ ਜਵਾਬ ਨਹੀਂ ਸੀ, ਉਹ ਚਲੇ ਗਏ। ਜਾ ਕੇ ਉਹਨਾਂ ਨੇ ਦੋ ਪ੍ਰਸ਼ਾਦੇ ਪਕਾਏ, ਦੋ ਪੱਕੇ ਤਿੰਨ ਪੱਕੇ ਗੁਰੂ ਕੇ ਪਿਆਰਿਓ, ਦੋ ਤਿੰਨ ਪ੍ਰਸ਼ਾਦੇ ਪਕਾ ਕੇ ਤੇ ਇਹਨਾਂ ਨੇ ਤਾਲੀ ਨਹੀਂ ਕੀਤੀ। ਕਰੇ ਕਿਤਨਾ ਕੁ ਸਬਰ ਸੰਤੋਖ ਅੰਦਰ ਹੋਏਗਾ। ਗੁਰੂ ਨਾਨਕ ਸਾਹਿਬ ਨੇ ਕੌਤਕ ਦੀ ਕਹਾਣੀ ਸੀ, ਤੇ ਕੋਈ ਇੱਕ ਨਿੱਕਾ ਜਿਹਾ ਘਾਹ ਤੇ ਚੌਂਪੜੀ ਦੇ ਬਾਹਰ ਇਹਨੇ ਕੋਈ ਚਾਰ ਦੀਵਾਰੀ ਪਕਾ ਕੇ ਅਜੇ ਉਸ ਗੁਰੂ ਨਾਨਕ ਦੇ ਧਿਆਨ ਵਿਚ ਬੈਠੇ ਨੇ। ਸ਼ੁਕਰ ਅੰਦਰ ਇੱਕ ਫਕੀਰ ਆ ਟਪਕਿਆ, ਕਹਿਣ ਲੱਗੇ ਸਾਰੇ ਪਿੰਡ ਵਿਚੋਂ ਮੰਗਿਆ, ਕਿਸੇ ਖੈਰ ਨੀ ਪਾਈ, ਗੁਰੂ ਨਾਨਕ ਸਾਹਿਬ ਦੇ ਸਿੱਖ ਜਾਣ ਕੇ ਘਰ ਆਇਆ ਵਾ, ਇਸ ਗਰੀਬ ਦੇ ਇਹ ਝੋਲੀ ਅੰਦਰ ਇੱਕ ਰੋਟੀ ਦਿਓ। ਉਹਨਾਂ ਨੇ ਜਦੋਂ ਆਵਾਜ਼ ਸੁਣੀ, ਇਹ ਨੀ ਵੇਖਿਆ ਸੀ ਆਪਣਾ ਪੇਟ ਭਰਨਾਏ, ਇੱਕ ਪ੍ਰਸ਼ਾਦਾ ਚੁੱਕਿਆ ਤੇ ਦੇ ਦਿੱਤਾ। ਫਕੀਰ ਨੇ ਉਹਨਾਂ ਦਾ ਸ਼ੁਕਰ ਕਰਕੇ ਛੱਕ ਕੇ ਅੱਖਾਂ ਲਲਚਾਈਆਂ ਵੱਲ, ਕਹਿਣ ਲੱਗੇ ਨਿਰੰਕਾਰ ਤੁਹਾਡਾ ਭਲਾ ਕਰੇਗਾ। ਇਹ ਸਾਰਾ ਕੁਝ ਭਾਈ ਲਹਿਣਾ ਵੇਖ ਰਹੇ ਸਨ ਕਿਤੇ ਦੂਰ ਖਲੋ ਕੇ, ਹੈਰਾਨ ਸੀ ਨਾ ਵੀ ਧਰਤੀ ਤੇ ਇਹ ਕੁਝ ਵੀ ਬੰਦਾ ਹੋ ਸਕਦਾ ਜਿਹੜਾ ਲੋਕ ਨੂੰ ਵੱਸ ਕਰ ਲਵੇ, ਮੋਹ ਨੂੰ ਵੱਸ ਕਰ ਲਵੇ। ਅੱਜ ਵੀ ਦੁਨੀਆਂ ਸੋਚਦੀ ਕਦੇ ਹੋ ਸਕਦਾ, ਹੁੰਦਾ ਹੈ, ਪਰ ਪਿਆਰਿਓ ਦੇਖੇਗਾ ਉਹ ਜਿਹਨੂੰ ਆਪ ਦਿਖਾਏਗਾ। ਸਾਹਿਬ ਕਹਿੰਦੇ ਦੂਸਰੇ ਨੂੰ ਕਿਉਂ ਦੇਖਣਾ, ਖੁਦ ਚਲੀਏ ਸਤਿਗੁਰੂ ਖੁਦ ਆਪਣੇ ਘਰ ਵਿਚੋਂ ਦਿਖਾ ਦੇਣਗੇ, ਬਾਹਰ ਨੂੰ ਵੇਖਾਂਗੇ। ਸਾਹਿਬ ਕਹਿੰਦੇ ਤੁਸੀਂ ਬਚਨ ਮੰਨੋ, ਤੁਹਾਨੂੰ ਖੁਦ ਨੀ ਪਤਾ ਲੱਗਣਾ ਇਹ ਘਟਨਾ ਕਿਵੇਂ ਵਾਪਰ ਗਈ, ਅੰਦਰ ਕਿਵੇਂ ਤ੍ਰਿਪਤ ਹੋ ਗਿਆ, ਕਿਵੇਂ ਉਹਦੇ ਸ਼ੁਕਰਾਂ ਵਿਚ ਚਲੇ ਗਏ, ਇਹ ਉਹ ਆਪ ਮੇਰ ਕਰੇਗਾ। ਜਦੋਂ ਭਾਈ ਲਹਿਣਾ ਤੱਕ ਰਿਹਾ ਏ, ਫਕੀਰ ਨੇ ਦੁਬਾਰਾ ਮੰਗਿਆ, ਕਹਿਣ ਲੱਗਿਆ ਜੀ ਅੰਦਰ ਜੀਂਜੇ ਭਰਿਆ ਗੁਰੂ ਤੇ ਪਿਆਰੇ ਹੋਰ ਉਹਨਾਂ ਨੇ ਪਤਨੀ ਵੱਲ ਵੇਖਿਆ ਕਹਿਣ ਲੱਗੇ ਗੁਰੂ ਦਾ ਹੁਕਮ ਹੈ ਸਿੱਖ ਦੇ ਘਰੋਂ ਕਦੇ ਕੋ ਖਾਲੀ ਨਾ ਮੁੜੇ ਨਾ ਗੁਰੂ ਦੇ ਘਰੋਂ ਕੋ ਖਾਲੀ ਮੁੜਦਾ ਨਾ ਸਿੱਖ ਦਿਓ ਇਹਨੇ ਹੋਰ ਪ੍ਰਸ਼ਾਦਾ ਦੇ ਦਿਓ ਕੋਈ ਨੀ ਅਸੀਂ ਦੋਵੇਂ ਅੱਧਾ ਦਾ ਖਾ ਕੇ ਗੁਜ਼ਾਰਾ ਕਰ ਲਾਂਗੇ ਦੂਜਾ ਵੀ ਜਦੋਂ ਦਿੱਤਾ ਉਹਨੇ ਛਕਿਆ ਛਕਣ ਤੋਂ ਬਾਅਦ ਉਹਨੇ ਨੇਤਰ ਬੰਦ ਕੀਤੇ ਕਹਿਣ ਲੱਗੇ ਜਾਓ ਗੁਰੂ ਨਾਨਕ ਪਿਤਾ ਦੇ ਪਿਆਰਿਓ ਆਪ ਅੱਜ ਦੀ ਭੁੱਖ ਪਿਆਸ ਵਿਚ ਰਹਿ ਕੇ ਇਸ ਫਕੀਰ ਨੂੰ ਦੋ ਪ੍ਰਸ਼ਾਦੇ ਛਕਾਏ ਦੇ ਜਾਓ ਗੁਰੂ ਨਾਨਕ ਸਾਹਿਬ ਦੋ ਜਗਾਨਤ ਦੀ ਦੌਲਤ ਤੁਹਾਡੀ ਝੋਲੀ ਪਾਵੇ ਕੇਵਲ ਦੋ ਪ੍ਰਸ਼ਾਦੀ ਸ਼ਿਕਾਇਤ ਤੇ ਦੋ ਜਗਾਨਤਾਂ ਦੀ ਦੌਲਤ ਦਾ ਵਰ ਮਿਲ ਰਿਹਾ ਉਹ ਰੱਬ ਗੁਰੂ ਨਾਨਕ ਆਪ ਅੰਦਰ ਵਸ ਕੇ ਦਿੰਦਾ ਏ ਅੱਧਾ ਦਾ ਪ੍ਰਸ਼ਾਦਾ ਛਕਿਆ ਦੋਨਾਂ ਨੇ ਉਹਦੇ ਸ਼ੁਕਰਾਂ ਵਿਚ ਜੁੜ ਗਏ ਜਿਹੜੀ ਖੁਰਾਕ ਬਾਹਰ ਮਿਲਣੀ ਏ ਪਿਆਰੇ ਉਹਦੇ ਨਾਲ ਲੱਖਾਂ ਗੁਣਾ ਵੱਧ ਗੁਰੂ ਕੀ ਆਸੀਸ ਚੋਂ ਅੰਦਰੋਂ ਪੜਦੇ ਉਹਦੇ ਨਾਲ ਰੋਟੀ ਖਾ ਕੇ ਤਾਂ ਭੁੱਖ ਲੱਗ ਜਾਏਗੀ ਪਰ ਜੇਕਰ ਗੁਰੂ ਰਾਹੀਂ ਕਿਸੇ ਦਾ ਬਚਨ ਹੋ ਗਿਆ ਤੇ ਜਨਮਾਂ ਜਨਮਾਂਤਰਾਂ ਦੀ ਭੁੱਖ ਕੱਟੀ ਜਾਏ ਉਹ ਆਪ ਕੱਟਦਾ ਏ ਭਾਈ ਲੈਣਾ ਉਹਦੀ ਅੱਖ ਨਹੀਂ ਸੁੱਕੀ ਉਹਦੇ ਸਿਰ ਚੁੱਕ ਗਿਆ ਹੈ ਇੱਕ ਨੇ ਬਾਣੀ ਸੁਣਾ ਕੇ ਅੰਦਰ ਨੂੰ ਖਿੱਚ ਲਿਆ ਦੂਜਾ ਇਤਨਾ ਸਬਰ ਸੰਤੋਖ ਵਾਲੇ ਜੀਵਨ ਕਿਹੋ ਜਿਹਾ ਮੇਰਾ ਸਤਿਗੁਰੂ ਹੋਏਗਾ ਇਹਨਾਂ ਦਾ ਕਦੋਂ ਘੜੀ ਆਵੇ ਤੇ ਜਦੋਂ ਮੈਂ ਉਹਨਾਂ ਦੇ ਜਾ ਕੇ ਦਰਸ਼ਨ ਕਰਾਂ ਉਹਨਾਂ ਦੇ ਚਰਨਾਂ ਵਿਚ ਜਾਵਾਂ ਪਿਆਰੋ ਮੇਰੇ ਪੂਰੇ ਗੁਰੂ ਦੀਆਂ ਵਡਿਆਈਆਂ ਨੇ ਐਸੋ ਜੇ ਗੁਰੂ ਨੂੰ ਪਿਆਰ ਨਾਲ ਅੱਖ ਹੋ ਜੇ ਗੁਰੂ ਪਾਗੀ ਪਾਇਆ ਗੁਰੂ ਪਾਗੀ ਪਾਇਆ ਗੁਰੂ ਪਾਗੀ ਪਾਇਆ ਗੁਰੂ ਪਾਗੀ ਪਾਇਆ ਗੁਰੂ ਪਾਗੀ ਕਿੰਨੇ ਵੱਡੇ ਪਾਤਸ਼ਾਹ ਐਸੋ ਜਿਹਾ ਸਤਿਗੁਰੂ ਮਿਲਿਆ ਜਿਹੜਾ ਦ੍ਰਿਸ਼ਟੀ ਪਾ ਕੇ ਨਾ ਪਾਉਣ ਵਾਸਤੇ ਕੰਮ ਵੀ ਕਰ ਵਿਖਾਂਦਾ ਏ ਲਾਲਚ ਵਿਚ ਸਦਾ ਦੁੱਖ ਸ਼ੁਕਰਾਂ ਵਿਚ ਸਦਾ ਸੁੱਖ ਜੋ ਵਾਹਿਗੁਰੂ ਦੇਵੇ ਉਸੇ ਤਰ੍ਹਾਂ ਹੀ ਪ੍ਰਵਾਨ ਕਰ ਲੈਣਾ ਜੇ ਵਾਹਿਗੁਰੂ ਦਿੰਦਾ ਏ ਅਮੀਰੀ ਤੇ ਜੇ ਅਸੀਂ ਕਹਾਂਗੇ ਸਾਨੂੰ ਨੀ ਚਾਹੀਦੀ ਤਾਂ ਵੀ ਗੁਨਾਹਗਾਰ ਜੇ ਗਰੀਬੀ ਦੇ ਰਿਹਾ ਉਹਨੂੰ ਮਨੁੱਖਰ ਕੋ ਰਿਹਾ ਤਾਂ ਵੀ ਗੁਨਾਹਗਾਰ ਕਹਿੰਦੇ ਉਹਦੇ ਜੋ ਦੇਵੇ ਉਹਨੂੰ ਪ੍ਰਵਾਨ ਕਰਕੇ ਉਹਦਾ ਸ਼ੁਕਰ ਮਨਾਉਣਾ ਇਹ ਉਹਦੀ ਮਿਹਰ ਹੈ ਸਤਿਗੁਰੂ ਦੇ ਪੁਸਤਕ ਵਿਚ ਬਚਨ ਕੀਤਾ ਕਹਿੰਦੇ ਪਰ ਉਹਨਾਂ ਦੀ ਸ਼ਰਨ ਵਿਚ ਆ ਕੇ ਨਾ ਜਿਹੜਾ ਮੰਗਦਾ ਉਹਦੀ ਗੁਰੂ ਅੰਗਦ ਪਿਤਾ ਜੀ ਪਾਲਣਾ ਜ਼ਰੂਰ ਕਰਦੇ ਜੇ ਕਹਿੰਦੇ ਸਾਡਾ ਹੋ ਗਿਆ ਹੁਣ ਤੇਰੀ ਜਿੰਮੇਵਾਰੀ ਮੁੱਕੀ ਅਸੀਂ ਆਪ ਤੈਨੂੰ ਪਾਲਾਂਗੇ ਫਿਰ ਬੱਚਿਆਂ ਨੇ ਆਤਮ ਰਤ ਸੰਗ੍ਰਹਿਣ ਸਤਿਗੁਰਾਂ ਨੇ ਗੁਰੂ ਅੰਗਦ ਸਾਹਿਬ ਜੀ ਨੇ ਆਤਮ ਪੂੰਜੀ ਵਾਹਿਗੁਰੂ ਦੇ ਪਿਆਰ ਵਿਚ ਭਿੱਜੀ ਕੋਈ ਪੂੰਜੀ ਇਕੱਠੀ ਕੀਤੀ ਕੋਈ ਹੈ ਕਹਿਣ ਜਿਹੜੇ ਉਹਨਾਂ ਦੀ ਰਸਨਾ ਤੋਂ ਬਚਨ ਨਿਕਲਦੇ ਨੇ ਨਾ ਕਹਿੰਦੇ ਅੰਮ੍ਰਿਤ ਕਲ ਉਹਨਾਂ ਵਿਚ ਐਸੋ ਜੀ ਅੰਮ੍ਰਿਤ ਕਲਾ ਸ਼ਕਤੀ ਢਾਲਣ ਜਿਹੜਾ ਵੀ ਕੋਈ ਸਤਿਗੁਰਾਂ ਦੀ ਰਸਨਾ ਤੋਂ ਬਚਨ ਸੁਣਦਾ ਏ ਉਹਦਾ ਅੰਦਰ ਦ੍ਰਵੀ ਭੂਤ ਹੋ ਜਾਂਦਾ ਏ ਪਿਆਰਾਂ ਚ ਬਿਝ ਜਾਂਦਾ ਏ ਟਲ ਜਾਂਦਾ ਮੋਹ ਹੋ ਜਾਂਦਾ ਉਹਦਾ ਅੰਦਰ ਸਤਿਗੁਰੂ ਕਲ ਸਤਿਗੁਰ ਤਿਲਕ ਕਹਿਣ ਲੱਗੇ ਉਹ ਮੇਰੇ ਗੁਰੂ ਸੱਚਾ ਜੀ ਸਦਾ ਕਾਇਮ ਰਹਿਣ ਵਾਲਾ ਇਹਦਾ ਸ਼ਬਦ ਰੂਪੀ ਤਿਲਕ ਹੈ ਉਹ ਸੱਚਾਈ ਸਤ ਲਾਗੈ ਸੋ ਪੈਤਰ ਹੈ ਜਿਹੜਾ ਕੁਝ ਸੱਚੇ ਗੁਰੂ ਦੇ ਚਰਨਾਂ ਨੂੰ ਜੁੜੇਗਾ ਸ਼ਬਦ ਨਾਲ ਉਹਦਾ ਬੇੜਾ ਪਾਰ ਕਰ ਦੇਂਦੇ ਸਤਿਗੁਰੂ ਜੀ ਤਾਂ ਹੀ ਤਾਂ ਕਹਿੰਦੇ ਨੇ ਨਾ ਸਤਿਗੁਰੂ ਜੀ ਸਿੱਖੋ ਸ਼ਬਦ ਪਿਆਰਿਓ ਸ਼ਬਦ ਨੂੰ ਪਿਆਰ ਕਰੋ ਗੁਰੂ ਕਿਉਂ ਸਿੱਖੋ ਇਹ ਸਿਖਾਏਗਾ ਜਨਮ ਮਰਨ ਕੀ ਟੇਕ ਕਿਧਰੇ ਕਹਿੰਦੇ ਬੋਲੇ ਸ਼ੇਖ ਫਰੀਦ ਪਿਆਰੇ ਅੱਲੇ ਲੱਗੇ ਕਹਿੰਦੇ ਉਹਦੇ ਨਾਲ ਲੱਗ ਜਾਓ ਅੱਲਾ ਨਾਲ ਨਿਰੰਕਾਰ ਨਾਲ ਉਹਨੇ ਬੇੜੇ ਪਾਰ ਕਰਨੇ ਕਨ ਗੁਰ ਜਗਤ ਜਗਤ ਦਾ ਗੁਰੂ ਫਿਰਨ ਸ਼ੀ ਫਿਰਨ ਸ਼ੀ ਫਿਰਨ ਦਾ ਅਰਥ ਭਾਈ ਫੇਰੂ ਸ਼ੀ ਦਾ ਅਰਥ ਸ਼ੇਰ ਬਾਬਾ ਫੇਰੂ ਜੀ ਦਾ ਸ਼ੇਰ ਪੁੱਤਰ ਅੰਗਰੋ ਅੰਗਰੋ ਕੌਣ ਨੇ ਗੁਰੂ ਅੰਗਦ ਸਾਹਿਬ ਤਿੰਨ ਨਾਂ ਹੋ ਗਏ ਭਾਈ ਲਹਿਣਾ ਜੀ ਵੀ ਕਿਧਰੇ ਸ਼ਬਦ ਵਰਤ ਰਹੇ ਗੁਰੂ ਅੰਗਦ ਸਾਹਿਬ ਤੇ ਕਿਧਰੇ ਵਰਤ ਰਹੇ ਨੇ ਪਿਆਰੂ ਅੰਗਰੋ ਭਾਵ ਗੁਰੂ ਅੰਗਦ ਸਾਹਿਬ ਬਾਬਾ ਫੇਰੂ ਦਾ ਸ਼ੇਰ ਪੁੱਤਰ ਗੁਰੂ ਅੰਗਦ ਸਾਹਿਬ ਰਾਜ ਜੋਗ ਲੈਣਾ ਕਰੇ ਰਾਜ ਤੇ ਜੋਗ ਉਹਨਾਂ ਦੇ ਕੋਲ ਤੇ ਲੈਣਾ ਫਿਰ ਸਤਪੁਰਾਂ ਦਾ ਨਾਮ ਵਡਿਆਈਆਂ ਨੇ ਭੱਟ ਜਦੋਂ ਗੰਗਨੇ ਭੱਟਾਂ ਦੇ ਸਵਈਏ ਪੜੇ ਜਾਂਦੇ ਇਹ ਗੁਣ ਸਾਹਮਣੇ ਰੱਖਣੇ ਵੀ ਸਤਿਗੁਰੂ ਵਿੱਚ ਇਹ ਗੁਣ ਨੇ ਜਿਨ੍ਹਾਂ ਨੇ ਮੇਰੀ ਜ਼ਿੰਦਗੀ ਨੂੰ ਚਾਲ ਚੰਨ ਲਾਣਾ ਤੇ ਜੇ ਗੁਣਾਂ ਦਾ ਪਤਾ ਹੀ ਨਾ ਹੋਵੇ ਅਰਚਾਂ ਦਾ ਇਹ ਪਤਾ ਹੋਵੇ ਹਰਿਮੰਦਰ ਸਾਹਿਬ ਕੁਝ ਵੇਰ ਖਲੋਂਦੇ ਨੇ ਕੁਝ ਪੜ੍ਹਦੇ ਨੇ ਚੰਗੀ ਲੈ ਵੇ ਚੰਗੇ ਤਰ੍ਹਾਂ ਪੜ੍ਹਦੇ ਨੇ ਉਹਦਾ ਨੀ ਕੋਈ ਅਰਥ ਬਣਦਾ ਅਰਥ ਹੋਏਗਾ ਜੇ ਅੰਗਦ ਭਾਵ ਸਤਿਗੁਰੂ ਜੀ ਦੇ ਗੁਣ ਜਿਹੜੇ ਨੇ ਉਹ ਵੀ ਅੰਦਰ ਪਾਉਣ ਸਵਈਆ ਪੜਨ ਵਾਲਿਆਂ ਦੇ ਅੰਦਰ ਅਰਥ ਜਦੋਂ ਪੈਂਦੇ ਨੇ ਉਹ ਜਦੋਂ ਪੜ੍ਹਦੇ ਨੇ ਸਵਈਆ ਤੇ ਇੱਕ ਵੱਖਰਾ ਹੀ ਆਨੰਦ ਬਣਦਾ ਹੈ ਉਹਨਾਂ ਦੇ ਪੜਨ ਦਾ ਹੱਥ ਜੋੜਨ ਦਾ ਦਰਜ ਪੱਲੂ ਪਾਉਣ ਦਾ ਅੰਦਾਜ਼ ਹੀ ਹੋਰ ਹੁੰਦਾ ਹੈ ਗੁਰੂ ਕੇ ਪਿਆਰਿਓ ਜੇ ਅੰਦਰ ਪਤਾ ਹੋ ਮੈਂ ਕਿਹਦੇ ਸਾਹਮਣੇ ਖਲੋਤਾ ਹੁਣ ਅਗਲਾ ਜਿਹੜਾ ਸੋਈਆ ਹੈ ਨਾ ਜਿਹੜਾ ਇਹਦੇ ਚ ਵੇਖਣਾ ਇੱਕ ਹੋਰ ਬਚਨ ਕਹਿੰਦੇ ਸਦਾ ਅਕਲ ਲਿਵ ਰਹਿ ਉਹ ਸਦਾ ਕਾਇਮ ਰਹਿਣ ਵਾਲਾ ਭਾਵ ਅਕਾਲ ਪੁਰਖ ਵਾਹਿਗੁਰੂ ਉਹਨਾਂ ਵਿੱਚ ਲਿਵ ਲੱਗੀ ਰਹਿੰਦੀ ਗੁਰੂ ਅੰਗਦ ਸਾਹਿਬ ਦੇ ਕਰਨ ਸੋ ਇੱਛਾ ਚਾਰ ਹੈ ਜੋ ਚਾਹਣ ਉਹ ਆਜ਼ਾਦ ਨੇ ਉਹ ਕਰ ਸਕਦੇ ਨੇ ਉਹਨਾਂ ਤੇ ਕੋਈ ਪਾਬੰਦੀ ਨਹੀਂ ਸਤਿਗੁਰੂ ਆ ਕਰਨ ਤੇ ਆ ਨਾ ਕਰਨ ਦ੍ਰੁਮ ਸਪੂਰ ਜੋ ਨਿਵੈ ਖਵੈ ਤਸ ਬਿਮਲ ਵਿਚਾਰੈ ਦ੍ਰੁਮ ਕਹਿੰਦੇ ਦਰਖਤ ਨੂੰ ਪਿਆਰਿਓ ਸਪੂਰ ਫਲਾਂ ਵਾਲਾ ਰੁੱਖ ਜਿਵੇਂ ਫਲ ਲੱਗਦੇ ਤੇ ਝੁਕਦਾ ਹੈ ਨਾ ਛੱਲੇ ਨੂੰ ਵਿਚਾਰਾ ਕਿੰਨਾ ਮੁਸ਼ਕਲ ਹੋ ਕੇ ਛੱਲੇ ਨੂੰ ਝੁਕੇਗਾ ਕਹਿੰਦੇ ਇਸੇ ਤਰ੍ਹਾਂ ਗੁਰੂ ਅੰਗਦ ਸਾਹਿਬ ਜਗਤ ਦਾ ਭਲਾ ਕਰਨ ਲਈ ਉਹਨਾਂ ਨੂੰ ਲੱਗੇ ਨੇ ਮਿੱਠੇ ਫਲ ਉਹ ਚਾਹੁੰਦੇ ਨੇ ਜਗਤ ਇਹ ਪਾਲ ਛਕੇ ਜਗਤ ਨੂੰ ਸੋਝੀ ਕੋਈ ਨੀ ਪੈਂਦੇ ਤੇ ਸਤਿਗੁਰੂ ਆਪ ਖਵੈ ਕਸ਼ਟ ਸਹਿੰਦੇ ਨੇ ਖਵੈ ਤਸ ਤਸ ਦਾ ਅਰਥ ਕਸ਼ਟ ਖਵੈ ਸਹਾਰਦੇ ਨੇ ਬਿਮਲ ਵਿਚਾਰ ਹੈ ਉਹਨਾਂ ਦੀ ਨਿਰਮਲ ਵਿਚਾਰਧਾਰਾ ਹੈ ਭਲਾ ਜੋ ਕਰਨਾ ਹੈ ਆਪ ਨੀਵੇ ਹੋ ਜਾਂਦੇ ਨੇ ਆਪ ਨੀਵੇ ਪਿਆਰਿਓ ਹੈ ਸਭੋ ਕੁਝ ਕੋਲ ਦੇਣ ਲਈ ਹੋਰ ਨੀਵੇ ਇੱਕ ਵਾਰ ਨਾ ਜੋ ਵੀ ਆ ਗਏ ਗੁਰੂ ਅੰਗਦ ਸਾਹਿਬ ਜੀ ਦੇ ਕੋਲ ਤੇ ਆਉਂਦਿਆਂ ਸਾਰ ਪਹਿਲੀ ਕਰਾਨੀ ਸੀ ਵੀ ਇਹ ਪੁਰਖ ਜੋਕ ਹੈ ਇਹਦੇ ਕੋਲ ਕਿਹੜੀ ਇਹੋ ਜਿਹੀ ਵਡਿਆਈ ਸੀ ਵੀ ਧੰਨ ਗੁਰੂ ਨਾਨਕ ਨਿਰੰਕਾਰ ਨੂੰ ਕੋਈ ਨੀ ਜਿੱਤ ਸਕਿਆ ਪਰ ਇਹਨਾਂ ਦੇ ਸਾਹਮਣੇ ਧੰਨ ਗੁਰੂ ਨਾਨਕ ਸਾਹਿਬ ਨੇ ਵੀ ਸੀਸ ਨਿਵਾ ਦਿੱਤਾ ਹੈ ਇਹਨਾਂ ਨੇ ਕਿਹੜੇ ਬਚਨ ਮੰਨਿਆ ਹੋਵੇ ਕਿਹੜੀ ਕਾਲਨਾ ਧਾਲੀ ਜਿਹਦੇ ਤੇ ਸਤਿਗੁਰੂ ਜੀ ਖੁਸ਼ ਹੋ ਗਏ ਬਾਬਰ ਵੀ ਝੁਕਣਾ ਪਿਆ ਉਹ ਨਾ ਝੁਕਾ ਸਕਿਆ ਅਸੀਂ ਜੋਗੀ ਨਾ ਝੁਕਾ ਸਕੇ ਵਿਦਵਾਨ ਨਾ ਝੁਕਾ ਸਕੇ ਇਹਨੇ ਕਿਵੇਂ ਝੁਕਾ ਲਿਆ ਤੇ ਜਦੋਂ ਆਏ ਦਰਸ਼ਨ ਕੀਤੇ ਤੇ ਉਹਨਾਂ ਨੇ ਪਹਿਲਾਂ ਸਵਾਲ ਕੀਤਾ ਕਹਿਣ ਲੱਗੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਮਹਾਰਾਜ ਤੁਹਾਡੇ ਅੰਦਰ ਕੋਈ ਰਹਿਮਤਾ ਤੇ ਕਲਾ ਵਰਤ ਰਹੀ ਪਹਿਲੇ ਸਤਿਗੁਰਾਂ ਵਾਲੀ ਸਭੋ ਕੁਝ ਉਹ ਦਿਸਦਾ ਏ ਸਾਨੂੰ ਇਹ ਦੱਸੋ ਤੁਸੀਂ ਕਿਹੜੇ ਗੁਣ ਕਰਕੇ ਸਤਿਗੁਰੂ ਨੂੰ ਖੁਸ਼ ਕਰ ਲਿਆ ਏ ਕਹਿਣ ਲੱਗੇ ਬੋਲਿਓ ਮੇਰੀ ਕਾਲਣਾ ਤੇ ਨੀ ਉਹ ਖੁਸ਼ ਹੋਏ ਮੇਰੇ ਕੋਲ ਗੁਣ ਵੇਖ ਕੇ ਖੁਸ਼ ਨਹੀਂ ਹੋਏ ਤੁਹਾਨੂੰ ਪਤਾ ਏ ਜਦੋਂ ਕੋਈ ਦਿਆਲੂ ਪੁਰਸ਼ ਜਿਵੇਂ ਤੁਰਿਆ ਜਾਏ ਉਦਾਹਰਨ ਦਿੱਤੀ ਉਹਨੇ ਉਹ ਤੁਰਿਆ ਜਾ ਰਿਹਾ ਹੋਵੇ ਕੋਈ ਕੀੜਾ ਰੁੜ ਰਿਹਾ ਧਰਤੀ ਤੇ ਮਿੱਟੀ ਚ ਉਹ ਮਿੱਟੀ ਚੋ ਚਿੱਕੜ ਚੋ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਹੋਵੇ ਉਹਦੇ ਤੋਂ ਨਿਕਲਿਆ ਨਾ ਜਾਏ ਦਿਆਲੂ ਪੁਰਸ਼ ਨੂੰ ਵੇਖ ਕੇ ਤਰਸ ਆ ਜਾਏ ਉਹ ਤਰਸ ਵਿੱਚ ਆ ਕੇ ਆਪ ਝੁਕਦਾ ਏ ਤੇ ਝੁਕ ਕੇ ਕੀੜੇ ਨੂੰ ਚੁੱਕ ਕੇ ਕਿਸੇ ਉੱਚੀ ਜਗ੍ਹਾ ਤੇ ਬਿਠਾ ਦੇਵੇ ਇਹਦੇ ਚ ਕੀੜੇ ਦੀ ਕਾਲਣਾ ਕਿ ਦਿਆਲੂ ਪੁਰਸ਼ ਦਾ ਝੁਕਣਾ ਉਹਦਾ ਤਰਸ ਆਉਣਾ ਤੇ ਉਹਦੀ ਮਿਹਰ ਦੀ ਨਿਸ਼ਾਨੀ ਕਹਿੰਦੇ ਤਾਂ ਉਸ ਦਿਆਲੂ ਪੁਰਸ਼ ਦੀ ਏ, ਕਹਿੰਦੇ ਬਸ ਇਹ ਕੁਝ ਹੀ ਹੋਇਆ ਮੇਰੇ ਨਾਲ, ਮੈਂ ਕੁਝ ਨਹੀਂ ਕੀਤਾ, ਮੇਰੇ ਤੇ ਤਰਸ ਆ ਗਿਆ ਗੁਰੂ ਨਾਨਕ ਪਿਤਾ ਨੂੰ, ਉਹ ਚੁੱਕ ਗਏ ਤੇ ਚੁੱਕ ਕੇ ਇਹਨਾਂ ਤਖਤਾਂ ਤੇ ਬਿਠਾ ਦਿੱਤਾ, ਸਾਨੂੰ ਤੇ ਇੰਨਾ ਹੀ ਪਤਾ ਹੈ। ਕਹਿੰਦੇ ਸਾਡੀ ਨਹੀਂ, ਇਹ ਤਾਂ ਉਹਨਾਂ ਦੀ ਵਡਿਆਈ ਏ ਜਿਹੜੇ ਚੁੱਕ ਗਏ, ਵੱਡੇ ਜੋ ਸਨ ਉਹਨਾਂ ਨੂੰ ਤਰਸ ਆਇਆ, ਸਾਨੂੰ ਕਿਹਾ ਨੀ ਵੀ ਇਹ ਕੋਈ ਜਗ੍ਹਾ ਤੇ ਘੜਨਾ। ਫਿਰ ਨਾ ਜਦੋਂ ਜੋਗੀਆਂ ਨੇ ਵੇਖਿਆ ਇੱਥੇ ਘਾੜੀ ਨਹੀਂ ਬਣੀ ਕੋਈ ਵੀ, ਤੇ ਬਹੁਤ ਖੁਸ਼ ਸਨ, ਕਹਿਣ ਲੱਗੇ ਭਾਈ ਅਸੀਂ ਬਹੁਤ ਪ੍ਰਸੰਨ ਆ, ਗੁਰੂ ਅੰਗਦ ਸਾਹਿਬ ਜੀ ਤੁਸੀਂ ਹੁਣ ਕੁਝ ਮੰਗ ਲਓ ਸਾਡੇ ਤੋਂ, ਅਸੀਂ ਕੁਝ ਦੇਣਾ ਚਾਹੁੰਦੇ ਹਾਂ। ਤੇ ਗੁਰੂ ਸਾਹਿਬ ਕਹਿਣ ਲੱਗੇ ਬੋਲਿਓ ਜਿਨ੍ਹਾਂ ਨੂੰ ਗੁਰੂ ਨਾਨਕ ਨਿਰੰਕਾਰ ਮਿਲ ਜਾਵੇ ਉਹਨਾਂ ਕੋਲ ਕਿਹੜੀ ਚੀਜ਼ ਦੀ ਘਾਟ ਹੁੰਦੀ ਏ, ਉਹ ਮੰਗ ਹੀ ਨਹੀਂ। ਕਹਿਣ ਲੱਗੇ ਅਸੀਂ ਜ਼ੁਬਾਨ ਤੋਂ ਵਚਨ ਕਰ ਚੁੱਕੇ ਆ ਦੇਣਾ ਏ, ਇਹ ਹੁਣ ਵਚਨ ਖਾਲੀ ਨਹੀਂ ਜਾਏਗਾ, ਕੁਝ ਤੁਹਾਨੂੰ ਮੰਗਣਾ ਜ਼ਰੂਰ ਪਵੇਗਾ। ਇਹ ਖੁਰੇਕੀ ਉਹਨਾਂ ਦਾ ਨੇਮ ਹੁੰਦਾ ਏ ਰੱਬ ਦੇ ਪਿਆਰਿਆਂ ਦਾ, ਭਈ ਜਦੋਂ ਕੋਈ ਵਚਨ ਕਰਨ ਦੇਣ ਲਈ ਤੇ ਉਹਨਾਂ ਨੂੰ ਦੇਣਾ ਪੈਂਦਾ, ਅਗਲੇ ਨੂੰ ਕੁਝ ਮੰਗਣਾ ਹੀ ਪੈਂਦਾ ਏ। ਸਤਿਗੁਰੂ ਵੀ ਪਿਆਰ ਵਿੱਚ ਕਹਿੰਦੇ ਨੇ, ਗੁਰੂ ਕੇ ਪਿਆਰੇ ਮਹਾਂਪੁਰਖ ਵੀ ਜਦੋਂ ਕਹਿਣ ਕੁਝ ਮੰਗ ਲਓ ਤੇ ਪਿਆਰਿਓ ਅੱਗੋਂ ਮੰਗਣਾ ਕੀ ਪੈਂਦਾ ਏ, ਹਾਂ ਉਹਦੇ ਨਾਲ ਵਡਿਆਈ ਉਹਨਾਂ ਦੀ ਏ, ਵਡਿਆਈ ਕਹਿ ਉਹ ਤਰੁੱਟ ਕੇ ਦਾਤ ਨੂੰ ਦਿੰਦੇ ਨੇ। ਜਦੋਂ ਇੱਥੇ ਜੋਗੀਆਂ ਨੇ ਕਿਹਾ ਤੇ ਕੁਛ ਮੰਗ ਲਵੋ, ਗੁਰੂ ਅੰਗਦ ਸਾਹਿਬ ਪਿਤਾ ਜੀ ਕਹਿਣ ਲੱਗੇ ਠੀਕ ਏ ਜੋਗੀਓ, ਜੇ ਤੁਸੀਂ ਕੁਝ ਦੇਣਾ ਹੀ ਚਾਹੁੰਦੇ ਹੋ ਤੇ ਇੱਕ ਮੰਗ ਫਿਰ ਸਾਡੀ ਪੂਰੀ ਕਰ ਦਿਓ। ਕਹਿਣ ਲੱਗੇ ਕਿਹੜੀ? ਕਹਿਣ ਲੱਗੇ ਸਾਨੂੰ ਨਾ ਗਰੀਬੀ ਦੀ ਦਾਤ ਬਖਸ਼ ਦਿਓ, ਅਸੀਂ ਗਰੀਬੀ ਚਾਹੁੰਦੇ ਹਾਂ ਨਿਮਰਤਾ। ਜੋਗੀਆਂ ਦੀਆਂ ਇਹ ਗੱਲ ਸੁਣ ਕੇ ਅੱਖਾਂ ਨੀਵੀਆਂ ਹੋ ਗਈਆਂ, ਸਿਰ ਝੁਕ ਗਏ। ਕਹਿਣ ਲੱਗੇ ਸਾਰੇ ਜਗਤ ਦੇ ਅੰਦਰ ਗੁਰੂ ਨਾਨਕ ਪਿਤਾ ਜੀ ਦੇ ਘਰ ਅੰਦਰ ਅੱਗੇ ਕੀ ਅੱਤ ਦੀ ਗਰੀਬੀ ਦੇ ਸਾਹਮਣੇ ਸਾਰੀ ਦੁਨੀਆਂ ਦੇ ਸਿਰ ਨਿਵਾਉਂਦੇ ਕਰਨ, ਇਹ ਗਰੀਬੀ ਦੀ ਦਾਤ ਤਾਂ ਪਹਿਲਾਂ ਹੀ ਤੁਹਾਡੇ ਘਰ ਭਰੀ ਪਈ ਏ, ਉਹ ਤੇ ਸਾਡੇ ਕੋਲ ਪਈ ਨੀ ਤੇ ਤੁਹਾਨੂੰ ਕੀ ਦੇਈਏ। ਇੱਥੇ ਤੇ ਮੰਮੀ ਬੋਲਦੀ ਏ ਪਿਆਰਿਓ, ਇਸ ਘਰ ਦੀਆਂ ਸਿਫਤਾਂ ਜੇ ਇੱਥੇ ਗਰੀਬੀ ਜਿੰਨਾ ਕੋਈ ਨੀਵਾਂ ਹੋਇਆ ਏ ਓਨਾ ਹੀ ਗੁਰੂ ਨਾਨਕ ਸਾਹਿਬ ਨੇ ਉਹਨੂੰ ਉੱਚਾ ਕੀਤਾ ਹੈ, ਓਨਾ ਹੀ ਉਹਦੀ ਝੋਲੀ ਵਿੱਚ ਵੱਧ ਕੈਰ ਪਾਈ ਏ, ਓਨਾ ਹੀ ਉਹਨੇ ਰੰਗ ਭਾਵ ਵੱਧ ਲਾਏ ਨੇ। ਪਰ ਸਤਿਗੁਰੂ ਜੀ ਕਹਿੰਦੇ ਜਦੋਂ ਕਿਸੇ ਦਾ ਭਲਾ ਕਰਨਾ ਏ ਤੇ ਕਾਲੀ ਤਾਂ ਸਕੋਗੇ, ਜੇ ਗੁਣ ਕੋਲ ਪਾਉਣ ਫਿਰ ਨੀਵੇਂ ਹੋਵੋ, ਤੇ ਜੇਕਰ ਗੁਣ ਕੋਲ ਏ ਅੰਦਰ ਅੰਕਾਰ ਤਲ ਉੱਚਾ ਹੀ ਪਿਆਰਿਓ, ਫਿਰ ਵੀ ਕਹਾਣੀ ਬਣਦੀ। ਗੁਰੂ ਅੰਗਦ ਸਾਹਿਬ ਜੀ ਵਿੱਚ ਭੱਟ ਵੇਖ ਰਹੇ ਨੇ, ਕਹਿੰਦੇ ਜੀ ਤੁਹਾਨੂੰ ਗੁਣਾਂ ਦੇ ਫਲ ਲੱਗੇ ਨੇ, ਤੁਸੀਂ ਦੂਜਿਆਂ ਦਾ ਭਲਾ ਕਰਨ ਲਈ ਆਪ ਦੁੱਖ ਝੱਲ ਲੈਂਦੇ ਹੋ, ਪਰ ਕਹਿੰਦੇ ਦੂਸਰਿਆਂ ਦੀ ਝੋਲੀ ਭਰ ਜਾ। ਜੇ ਖਡੂਰ ਸਾਹਿਬ ਵਾਲਾ ਨੇ ਕਿਹਾ ਜੀ ਪਿੰਡੋ ਨਿਕਲ ਜਾਓ, ਕਹਿੰਦੇ ਜੀ ਇਹਨਾਂ ਦਾ ਭਲਾ ਹੁੰਦਾ ਅਸੀਂ ਪਿੰਡ ਛੱਡ ਦੇ ਕੇ ਆ। ਇਹ ਨਹੀਂ ਵੀ ਅੱਗੋਂ ਉੱਚਾ ਕੋਈ ਬੋਲ ਬੋਲਿਆ ਏ, ਨੀਵੇਂ ਹੋ ਕੇ ਫਿਰ ਬਚਨ ਕੀਤਾ ਨੀ ਪਿਆਰਿਓ। ਵੈਸੇ ਨਾ ਸਤਿਗੁਰਾਂ ਦਾ ਇਤਿਹਾਸ ਪੜੋਗੇ ਨਾ, ਜਿੱਥੇ ਵੀ ਮੇਰੇ ਮਾਲਕ ਨੇ ਭਲਾ ਕੀਤਾ ਆਪ ਨੀਵੀਂ ਜਗ੍ਹਾ ਤੇ ਬੈਠ ਕੇ ਉਹਨਾਂ ਦਾ ਭਲਾ ਕੀਤਾ ਏ। ਮੱਕੇ ਗਏ ਨਾ ਧੰਨ ਗੁਰੂ ਨਾਨਕ ਸਾਹਿਬ ਤੇ ਆਮ ਲੋਕਾਂ ਵਿੱਚ ਜਾ ਬੈਠੇ, ਆਪ ਉਹਨਾਂ ਨੇ ਚਰਨ ਕੀਤੇ ਨੂੰ ਕਾਬੇ ਵੱਲ ਮੱਕੇ ਵੱਲ, ਤੇ ਜੇ ਉਹਨਾਂ ਲੋਕਾਂ ਨੇ ਕਰਵੇ ਬੋਲ ਬੋਲੇ ਨੇ। ਇਹ ਨਹੀਂ ਕਿਹਾ ਵੀ ਸਾਡੇ ਇਕਦਮ ਵੀ ਤੁਸੀਂ ਕੌਣ ਹੁੰਦੇ ਹੋ ਕਰਵੇ ਬੋਲ ਬੋਲਣ ਵਾਲੇ, ਨਹੀਂ। ਕਹਿਣ ਲੱਗੇ ਜੀ ਚੱਕੇ ਟੁੱਟੇ ਆਏ ਸਾਂ, ਪਤਾ ਹੀ ਨਹੀਂ ਲੱਗਾ ਮੱਕਾ ਕਾਬਾ ਕਿਹੜੇ ਪਾਸੇ ਵੇ, ਅਸੀਂ ਤਾਂ ਆਰਾਮ ਕਰਨ ਲੱਗ ਪਏ। ਕਹਿੰਦੇ ਹੁਣ ਪਤਾ ਲੱਗ ਗਿਆ ਜੀ ਲੱਗ ਗਿਆ ਏ, ਹੁਣ ਆਪਣੇ ਪੈਰ ਕਿਉਂ ਨਹੀਂ ਕਮਾਉਂਦੇ। ਕਹਿਣ ਲੱਗੇ ਇੰਨੀ ਤਾਕਤ ਨਹੀਂ ਏ, ਤੁਸੀਂ ਸਾਡੇ ਪੈਰ ਪਕੜ ਕੇ ਉਧਰ ਕਰਦੇ ਹੋ ਜਿੱਧਰ ਰੱਬ ਦਾ ਘਰ ਨਹੀਂ ਹੈ। ਗੁਰੂ ਨਾਨਕ ਸਾਹਿਬ ਕੋਈ ਹੋਰ ਬੋਲੀ ਬੋਲਦੇ, ਉਹਨਾਂ ਨੂੰ ਕੋਈ ਹੋਰ ਸਮਝ ਆ ਰਹੀ ਸੀ, ਉਹਨਾਂ ਨੂੰ ਕੀ ਪਤਾ ਇਹ ਛੱਤਾ ਟੁੱਟਾ ਰਾਤੀ ਨਹੀਂ, ਇਹ ਤਾਂ ਜਿਹੜੀਆਂ ਰੂਹਾਂ ਥੱਕ ਟੁੱਟ ਗਈਆਂ ਨੇ ਕਈ ਜਨਮਾਂ ਤੋਂ ਜਪ ਤਪ ਕਰਦੀਆਂ, ਉਹਨਾਂ ਦੇ ਬੇੜੇ ਪਾਰ ਕਰਨ ਆਏ ਨੇ, ਇਹ ਆਰਾਮ ਨਹੀਂ ਕਰਨ ਆਏ, ਕਰੋੜਾ ਰੂਹਾਂ ਨੂੰ ਆਰਾਮ ਦੇਣ ਲਈ ਆ ਗਏ ਨੇ। ਸਤਸੰਗੀ ਜਨੋ, ਜਦੋਂ ਉਹਨਾਂ ਨੇ ਦੇਖੋ ਜੀਵਨ ਮਾਰ ਕੇ ਲੱਤ ਦੇ, ਉਹਨੇ ਠੁੱਡਾ ਮਾਰਿਆ ਤੇ ਤਾਂ ਵੀ ਅੱਗੋ ਕੱਚ ਜੋੜੇ ਜੀ ਉਸਤਾਦ ਕੀ ਪੋ ਗਏ। ਜੇ ਉਹਨੇ ਚਰਨਾਂ ਤੋਂ ਪਕੜ ਕੇ, ਭਾਈ ਗੁਰਦਾਸ ਸਾਹਿਬ ਕਹਿੰਦੇ ਜਿਵੇਂ ਆਮ ਮਨੁੱਖ ਨੂੰ ਘਸੀਟੀ ਰਹਿ, ਮੇਰੇ ਸਤਿਗੁਰੂ ਨਿਰੰਕਾਰ ਦੇ ਪਾਵਨ ਪਵਿੱਤਰ ਸਰੂਪ ਨੂੰ ਖਿੱਚਿਆ ਏ। ਜਦੋਂ ਚਰਨ ਪਕੜ ਕੇ ਤੇ ਕੀ ਵੇਖਦਾ, ਜਦੋਂ ਚਰਨਾਂ ਨੂੰ ਧਰਦਾ ਚੱਲੇ ਤੇ ਮੱਤਾ ਕਾਬਾ ਉਧਰ ਆਕਲ ਹੁੰਦਾ ਏ। ਉਹਨੇ ਸੋਚਿਆ ਮੇਰੇ ਕੋਲੋਂ ਗੇੜਾ ਦਿੱਤਾ ਗਿਆ ਏ, ਫਿਰ ਪਕੜਦਾ ਥੋੜਾ ਅੱਗੇ ਕਰਦਾ ਮੱਕਾ ਕਾਬਾ ਉੱਥੇ ਜਾ ਖਲੋਂਦਾ ਹੈ। ਉਧਰ ਫਿਰ ਚੁੱਕੇ ਚਾਰ ਫੇਰੇ ਘੁਮਾ ਕੇ ਵੇਖ ਲਿਆ, ਜਿੱਧਰ ਵੀ ਸਤਿਗੁਰੂ ਦੇ ਚਰਨ ਜਾਂਦੇ ਨੇ ਮੱਕਾ ਕਾਬਾ ਉਧਰ ਹੀ ਜਾ ਹਾਜ਼ਰ ਹੁੰਦਾ ਹੈ। ਉਦੋਂ ਹੋਸ਼ ਆਈ, ਇਹ ਕੀ ਹੋ ਰਿਹਾ ਮੇਰੇ ਨਾਲ, ਕੱਲੇ ਨਾਲ ਕੀ, ਜਿਤਨੇ ਨਾਲ ਲੋਕ ਸਨ ਉਹ ਵੀ ਵੇਖ ਕੇ ਕਰਾ। ਉਦੋਂ ਪਤਾ ਲੱਗਾ, ਮੱਕਾ ਕਾਬਾ ਵੀ ਕਹਿਣ ਲੱਗਾ, ਉਹ ਜਿਹਦੇ ਸਦਕਾ ਤੁਸੀਂ ਮੇਰੀ ਪੂਜਾ ਕਰਦੇ ਹੋ ਉਹ ਆਪ ਖੁਦਾ ਚੱਲ ਕੇ ਆਇਆ ਹੈ। ਇਹਦੇ ਚਰਨਾਂ ਵਿੱਚ ਹੀ ਮੱਕਾ ਕਾਬਾ ਜੇ, ਇਹਦੇ ਚਰਨਾਂ ਵਿੱਚ ਹੀ ਅੱਲਾਹ ਤਾਲਾ ਦੀਆਂ ਰਹਿਮਤਾਂ ਜੇ, ਤੇ ਸਾਨੂੰ ਸਤਿਗੁਰੂ ਨੇ ਕਿਹੜੀ ਕਿਰਪਾ ਕੀਤੀ ਹੈ। ਕਹਿੰਦੇ ਇਸ ਗੁਰੂ ਦੇ ਚਰਨਾਂ ਵਿੱਚ ਰਿਹਾ ਜੇ, ਇੱਥੇ ਸਾਡੀ ਤੀਰਥ ਯਾਤਰਾ, ਇੱਥੇ ਸਾਡਾ ਮੱਕਾ ਕਾਬਾ। ਹੁਣ ਵੀ ਪੜਾਂਗੇ ਨਾਨਕ ਸਾਹਿਬ ਦੇ ਬਚਨ ਨੇ ਨਾ, ਸੁਣਦੇ ਪੁਨੀਤ ਕਹਿੰਦੇ ਪਵਿੱਤ ਸਤਿਗੁਰ ਰਿਹਾ ਪਲ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ। ਚਰਨਾਂ ਵਿੱਚ ਸੁਰਤੀ ਕਹਿੰਦੇ ਲਿਆਓ ਇੱਥੇ ਦੇ ਸਾਰਾ ਗੁਰ। ਜੇ ਖੰਡਵਾਲ ਦੇ ਪਾਂਡਿਆਂ ਨੂੰ ਮੱਤ ਦੇਣੀ ਏ ਭਾਈ ਸੂਰਜ ਦੀ ਪਾਣੀ ਪਾ ਕੇ ਪੂਜਾ ਨਾ ਕਰੋ, ਉਹਨੂੰ ਆਪਣੇ ਤੁਸੀਂ ਮਾਲਕ ਦਾ ਨਾਮ ਜਪ ਕੇ ਸ਼ੁਕਰ ਕਰਨਾ ਹੈ। ਉੱਥੇ ਆਕੜ ਕੇ ਨਹੀਂ, ਉਹਨਾਂ ਵਿੱਚ ਖਲੋਤੇ ਨੇ, ਉਹਨਾਂ ਦੀਆਂ ਤੱਤੀਆਂ ਠੰਡੀਆਂ ਸੁਣੀਆਂ ਨੇ। ਪਿਆਰਿਓ, ਆਪ ਨਿਮਰਤਾ ਵਿੱਚ ਰਹਿ ਕੇ ਇਹੋ ਜਿਹਾ ਬਚਨ ਕਰਦੇ ਨੇ। ਉਥੋਂ ਮੱਕੇ ਕਾਬੇ ਦੇ ਤਾਜੀ ਮੁੱਲਾਂ ਉਹ ਸਾਰਿਆਂ ਨੂੰ ਨਿਵਣਾ ਪੈ ਗਿਆ, ਇੱਥੇ ਹਰਦੁਆਰ ਦੇ ਪਾਂਡਿਆਂ ਨੂੰ ਵੀ ਨਿਵਣਾ ਪੈ ਗਿਆ ਸੀ। ਕਹਿੰਦੇ ਜੇ ਤੁਹਾਡਾ ਪਾਣੀ ਸੂਰਜ ਨੂੰ ਜਾ ਰਿਹਾ, ਮੈਂ ਆਪਣੇ ਖੇਤਾਂ ਨੂੰ ਪਾਣੀ ਪੰਜਾਬ ਭੇਜ ਰਿਹਾ ਵਾ। ਕਹਿੰਦੇ ਖੇਤਾਂ ਨੂੰ ਨਹੀਂ ਜਾ ਸਕਦਾ। ਕਹਿਣ ਲੱਗੇ ਕਿਤਨਾ ਉੱਚਾ, ਸੂਰਜ ਨੂੰ ਕਿਵੇਂ ਜਾਏਗਾ। ਕਹਿਣ ਲੱਗੇ ਤਾਂ ਗੱਲ ਠੀਕ ਏ, ਪਰ ਸਾਡਾ ਕਹਿਣਾ ਤੇ ਸਤਿਗੁਰਾਂ ਦੇ ਕਹਿਣ ਵਿੱਚ ਅੰਤਰ ਏ। ਅਸੀਂ ਘੁੰਮੇ ਚੁੱਕੇ ਕਿ ਅਗਲੇ ਨੂੰ ਕੇਵਲ ਅੰਦਰ ਅਹਿਸਾਸ ਨਹੀਂ ਕਰਾ ਸਕਦੇ। ਗੁਰੂ ਪੀਰ ਤੇ ਮਹਾਂਪੁਰਖ ਜਦੋਂ ਬਚਨ ਕਰਨ, ਅਗਲੇ ਨੂੰ ਅਹਿਸਾਸ ਹੁੰਦਾ ਏ ਤੇ ਇਕਦਮ ਉਹ ਸੱਚ ਤੱਕ ਪਹੁੰਚ ਜਾਂਦੇ ਨੇ। ਗੁਰੂ ਕੇ ਪਿਆਰਿਓ, ਵਿਖਾ ਦਿੱਤਾ ਵੀ ਕੁਝ ਨੇ, ਸਤਿਗੁਰੂ ਕੇ ਬਚਨਾਂ ਜਦੋਂ ਕੋਏ ਉਹਨਾਂ ਨੂੰ ਚੁੱਕਣਾ ਪੈ ਗਿਆ। ਇਸ ਘਰ ਦੀ ਵਡਿਆਈ ਏ, ਜਿਵੇਂ ਦਰਖਤ ਫਲ ਦਾ ਨਿਮਦਾ ਏ, ਦੂਸਰਿਆਂ ਲਈ ਦੁੱਖ ਚੱਲਦਾ, ਸਤਿਗੁਰੂ ਤੇ ਉਹਦੇ ਪਿਆਰੇ ਦੁੱਖ ਚੱਲ ਕੇ ਵੀ ਦੂਸਰਿਆਂ ਦਾ ਭਲਾ ਕਰਦੇ ਨੇ। ਜਿੱਥੇ ਵੀ ਸਾਹਿਬ ਗਏ, ਕੌੜੇ ਦਾ ਭਲਾ ਕਰਨ ਲਈ ਆਪ ਪਹਿਲਾਂ ਦੁੱਖ ਝੱਲੇ, ਪਰ ਉਹ ਭਾਗਾਂ ਤੇ ਕਰਮਾਂ ਵਾਲੀ ਹਸਤੀ ਸਤਿਗੁਰਾਂ ਦੀ ਸਾਜੀ ਨਿਵਾਜੀ ਭਾਈ ਮਰਦਾਨਾ ਜੀ ਨੇ ਇਹ ਗੱਲ ਦੱਸੀ ਹੈ ਕਿ ਭਲਾ ਕਰਨ ਲਈ ਕਿੰਨੇ ਦੁੱਖ ਝੱਲਣੇ ਪੈਂਦੇ, ਪਰ ਉਹ ਪਰਵਾਹ ਨਹੀਂ। ਇਹ ਤੱਤ ਜਾਣਿਓ ਸਰਬਗਤ ਅਲੱਖ ਬਿਡਾਣੀ, ਸਾਰਿਆਂ ਵਿੱਚ ਉਹ ਆਪ ਅਕਾਲ ਪੁਰਖ ਵਾਹਿਗੁਰੂ ਏ। ਇਸ ਤੱਤ ਨੂੰ ਗੁਰੂ ਅੰਗਦ ਪਿਤਾ ਨੇ ਜਾਣੇ, ਸਹਿਜ ਭਾਏ ਸੰਚਿਓ ਕਿਰਨ ਅੰਮ੍ਰਿਤ ਕਲ ਬਾਣੀ। ਮੇਰੇ ਸਤਿਗੁਰੂ ਪਰਮੇਸ਼ਰ ਦੇ ਘਰੋਂ ਜਿਹੜੇ ਬਚਨ ਕਿਰਨਾਂ ਅੰਮ੍ਰਿਤ ਵਰਗੀਆਂ ਆਉਂਦੀਆਂ ਨੇ ਰਹਿਮਤਾਂ ਦੀਆਂ, ਉਹ ਸਤਿਗੁਰਾਂ ਨੇ ਆਪਣੇ ਅੰਦਰ ਪ੍ਰੇਮ ਵਿੱਚ ਇਕੱਠੀਆਂ ਕੀਤੀਆਂ ਹੋਈਆਂ ਨੇ। ਤੇ ਜਦੋਂ ਸਾਡੇ ਉਹ ਕਿਰਨਾਂ ਛੱਡਦੇ ਨੇ, ਇਹਦੇ ਅੰਦਰ ਪਿਆਰ ਪੈਦਾ ਕਰੋ, ਤੁਹਾਡੇ ਅੰਦਰ ਵੀ ਉਹਦਾ ਰੱਬੀ ਪਿਆਰ ਇਕੱਠਾ ਹੋਏਗਾ। ਗੁਰਧਰਮ ਪ੍ਰਮਾਣ ਤੇ ਭਾਜੂ ਗੁਰੂ ਅੰਗਦ ਸਾਹਿਬ ਜੀ, ਅੱਜ ਤੱਕ ਕੋਈ ਗੁਰੂ ਨਾਨਕ ਸਾਹਿਬ ਜੀ ਤੱਕ ਅੰਦਰੋਂ ਨਹੀਂ ਸੀ ਪਹੁੰਚ ਸਕਿਆ, ਪਰ ਤੁਸੀਂ ਉਹਨਾਂ ਤੱਕ ਪਹੁੰਚ ਗਏ, ਪ੍ਰਮਾਣ ਹੋ ਗਏ, ਤੁਸੀਂ ਉਹਨਾਂ ਬਰਾਬਰ ਉਥੋਂ ਤੱਕ ਪਹੁੰਚੇ ਹੋ। ਸਤ ਸੰਤੋਖ ਗਰਾਕਜ ਲਇਓ, ਸਤ ਤੇ ਸੰਤੋਖ ਤੁਸਾਰੇ ਇਹ ਗੁਣ ਲੈ ਲਏ ਨੇ, ਅੰਦਰ ਇਕੱਠੇ ਹੋ ਗਏ ਨੇ, ਤੁਹਾਡੇ ਕੋਲ ਨੇ। ਹਰ ਪਰਸਿਓ ਕਲ ਸਮੁੱਲ ਵੈ, ਜਾਂ ਦਰਸ਼ਨ ਲੈਣੇ ਪਏ। ਇਹਦੇ ਅਰਥ ਬੜੇ ਪਿਆਰੇ ਜੀ, ਕਹਿੰਦੇ ਨੇ ਉਹ ਦੁਨੀਆਂ ਵਾਲਿਓ ਜਿਨ੍ਹਾਂ ਨੇ ਲੈਣਾ ਗੁਰੂ ਅੰਗਦ ਪਿਤਾ ਦੇ ਦਰਸ਼ਨ ਕੀਤੇ ਨਾਲ, ਉਹਨਾਂ ਨੇ ਹਰ ਪਰਸਿਓ ਉਹ ਰੱਬ ਨੂੰ ਕੀ ਪਰਸ ਰਹੇ ਨੇ, ਉਹਨਾਂ ਦੇ ਦਰਸ਼ਨ ਨੇ। ਕੱਲ ਸਮੁਲਵੈ, ਕੱਲ ਤੇ ਭੱਟ ਜੀ ਦਾ ਨਾਮ, ਸਮੁਲਵੇ ਦਾ ਅਰਥ ਏ ਉੱਚੀ ਪੁਕਾਰ ਕੇ ਕਹਿੰਦਾ ਜੇ ਜੇ ਰੱਬ ਦੇ ਚਰਨਾਂ ਨੂੰ ਪਰਸਣਾ ਜੇ ਤੇ ਗੁਰੂ ਅੰਗਦ ਪਿਤਾ ਦੇ ਚਰਨਾਂ ਨੂੰ ਪਰਸੋ, ਜੇ ਮੇਰੇ ਹਰੀ ਦੇ ਦਰਸ਼ਨ ਕਰਨੇ ਜੇ ਤੇ ਭਾਈ ਲੈਣਾ ਗੁਰੂ ਅੰਗਦ ਪਿਤਾ ਦੇ ਦਰਸ਼ਨ ਕਰ ਲਓ, ਵਾਹਿਗੁਰੂ ਇਹਨਾਂ ਤੋਂ ਵੱਖ ਨਹੀਂ ਜੇ, ਅਕਾਲ ਪੁਰਖ ਇਹਨਾਂ ਤੋਂ ਪਰੇ ਨਹੀਂ ਜੇ, ਕੋਈ ਵੱਖਰਾ ਉੱਤੇ ਨਹੀਂ ਜੇ। ਕਿੰਨਾ ਜ਼ੋਰ ਦੇ ਕੇ ਭੱਟਾਂ ਨੇ ਇਹ ਬਚਨ ਕਹੇ ਨੇ ਪਿਆਰਿਓ, ਉਹਨਾਂ ਨੇ ਵੇਖ ਕੇ ਕਹੇ ਨੇ ਤੇ ਗੁਰੂ ਅਰਜਨ ਸਾਹਿਬ ਨੇ ਮੋਹਰ ਲਾਈਏ। ਕਈਆਂ ਨੇ ਨਾ ਇਹੋ ਜਿਹੇ ਵੀ ਖਿਆਲ ਪਾਉਣ ਦਾ ਯਤਨ ਕੀਤਾ, ਗੁਰੂ ਸਾਹਿਬ ਆਪਣੀ ਉਸਤਤ ਕਰਾਈ ਜਾ ਰਹੇ ਨੇ। ਕੌਣ ਦੱਸੇ ਭੋਲਿਆਂ ਨੂੰ ਇਹ ਉਹਨਾਂ ਦੀ ਉਸਤਤ ਸਰੀਰਾਂ ਦੀ ਨਹੀਂ, ਉਹ ਜੋਤ ਦੀ। ਭਾਈ ਵੀਰ ਸਿੰਘ ਜੀ ਨੇ ਬਹੁਤ ਪਿਆਰਾ ਕਿਹਾ, ਕਹਿਣ ਲੱਗੇ ਜੇ ਭਲਾ ਭੱਟ ਸਾਹਿਬਾਨ ਨਾ ਇਸ ਤਰ੍ਹਾਂ ਵਡਿਆਈ ਕਰਕੇ ਦੱਸਦੇ ਇਹ ਨਿਮਰਤਾ ਤੇ ਹੁੰਦੀ, ਪਰ ਸਤ ਗੁਰੂ ਕੇ ਦਰਸ਼ਨਾਂ ਤੋਂ ਅਸੀਂ ਵਾਂਝੇ ਰਹਿ ਜਾਂਦੇ। ਤੇ ਮਾਲਕ ਕੀ ਨੇ, ਸਤਿਗੁਰਾਂ ਨੇ ਆਪ ਵਾਹਿਗੁਰੂ ਵਰਤਦਾ ਏ ਵੱਖ ਵੱਖ ਰੂਪਾਂ ਚ ਭਗਤਾਂ ਦੇ ਅੰਦਰ ਬੈਠ ਕੇ ਦੱਸਿਆ ਭਈ ਇਹ ਜਿਹੜੀ ਜੋਤ ਆਪ ਹੀ ਅਕਾਲ ਪੁਰਖ ਏ, ਇਹਨੂੰ ਪਾਉਣ ਲਈ ਕਿਹੜੇ ਕਿਹੜੇ ਪੜਾਵਾਂ ਚੋਂ ਲੰਘਣਾ ਪੈਂਦਾ ਏ। ਭੱਟਾ ਨੇ ਦੱਸਿਆ ਇਹ ਕਿਹੜੀ ਹਸਤੀ ਏ ਜਿਹੜੀ ਜਗਤ ਵਿਚ ਆ ਕੇ ਹੁਣ ਦਰਸ਼ਨ ਦੇ ਰਹੀ ਏ। ਭਾਈ ਭੱਟ ਜੀ ਕਹਿੰਦੇ ਨੇ ਬਸ ਜੋ ਕੁਝ ਮੰਗਣਾ ਕਰਨਾ ਇੱਥੇ ਭਰੋਸਾ ਕਰੋ, ਇਹ ਚੋਂ ਕੀ ਉਹ ਦਿਖਾਣਗੇ ਪਰਮੇਸ਼ਰ ਦੀ ਅਕਾਲ ਕਲਾ ਕਿਵੇਂ ਵਰਤਦੀ ਏ, ਜਿਉਂਦਿਆਂ ਜੀ ਕਿਵੇਂ ਸਤਿਗੁਰੂ ਪਰਮੇਸ਼ਰ ਦੀ ਦਰਗਾਹ ਚ ਬੈਠੀ ਦਾ। ਤਾਂ ਹੀ ਤਾਂ ਗੁਰਬਾਣੀ ਨੇ ਇੱਕ ਬਚਨ ਕਿਹਾ, ਕਹਿੰਦੇ ਲੋਕੀ ਬੈਕੁੰਠ ਦਾ ਸੁਖ ਮਰ ਕੇ ਲੈਂਦੇ ਨੇ, ਸਾਨੂੰ ਨਿਰੰਕਾਰ ਆਪਣੀ ਸੰਗਤ ਵਿਚ ਜਦੋਂ ਵਟਾਂਦਾ ਏ ਤੇ ਅਸੀਂ ਕੀਰਤਨ ਕਰਦੇ ਹਾਂ ਰਲ ਕੇ ਉਹਦੀ ਕੀਰ ਤੇ, ਸਾਨੂੰ ਜਿਉਂਦਿਆਂ ਜੀ ਬੈਕੁੰਠ ਵਿਚ ਬੈਠਣ ਦਾ ਭਾਗ ਮਿਲਦਾ। ਸਹਿਬ ਕਹਿੰਦੇ ਤਾਂ ਬੈਕੁੰਠ ਜੈ ਕੀਰਤਨ ਤੇਰਾ, ਤੂੰ ਆਪੇ ਸ਼ਰਦਾ ਲਾਏ, ਬੈਕੁੰਠ ਸਾਡੇ ਲਈ। ਪਰ ਇਹ ਸਿੱਖਾਂ ਨੂੰ ਅਹਿਸਾਸ ਨਹੀਂ ਏ, ਉਹਨਾਂ ਬਿਰਲੀਆਂ ਰੂਹਾਂ ਨੂੰ ਪਿਆਰੋ ਸਭਨਾਂ ਨੂੰ ਨਹੀਂ, ਇਹਨਾਂ ਨੇ ਵੀ ਇੱਕ ਇਹ ਬਣਾ ਲਿਆ ਵੀ ਚਲੋ ਗੁਰੂ ਘਰ ਬਣਿਆ ਜਾਂ ਘਰ ਵਿਚ ਖੁਸ਼ੀ ਗਮੀ ਵੀ ਚਲੋ ਇੱਕ ਦੂਸਰੇ ਦਾ ਮੂੰਹ ਰੱਖਣ ਲਈ ਸ਼ਾਇਦ ਜਾਣਾ ਪੈਂਦਾ ਏ। ਸਮਝੀਏ ਇਹਨਾਂ ਗੱਲਾਂ ਨੂੰ ਭੱਟ ਕੀ ਕਹਿ ਰਹੇ ਨੇ, ਕਹਿੰਦੇ ਤੁਸੀਂ ਵਾਹਿਗੁਰੂ ਦੀ ਦਰਗਾਹ ਵਿਚ ਆਉਂਦੇ ਪਏ ਹੋ, ਉਹਨੇ ਜਿਉਂਦਿਆਂ ਜੀ ਪਹੁੰਚਾ ਲਿਆ ਏ। ਜਿੱਦਣ ਇਸ ਗੱਲ ਨੂੰ ਅੰਦਰ ਮੰਨ ਲੇਗਾ ਸੱਚੀ ਮੁੱਚੀ ਉਹ ਦਰਗਾਹ ਦਾ ਸੁਖ ਦਿਖਾਏਗਾ। ਆਪਣੇ ਮਨ ਨੂੰ ਮਨਾਈਏ, ਅਸੀਂ ਤੇ ਮਨਾ ਲੋਕਾਂ ਨੂੰ ਲੱਗਿਆ ਮਰਿਆਦਾ ਦੱਸਣ, ਇੰਜ ਨੇ ਤਾਂ ਇੰਜ ਕਰੋ, ਦੂਸਰਿਆਂ ਦੇ ਗੁਣ ਔਗਣ ਨਹੀਂ। ਕਹਿੰਦੇ ਪੂਰੀ ਸ਼ਕਤੀ ਮਨ ਨੂੰ ਲਾ ਦਈਏ, ਇਹਨੂੰ ਦੱਸੀਏ ਮਨਾ ਤੂੰ ਕਿਹੜੇ ਉਹ ਸੱਚੇ ਪਾਤਸ਼ਾਹ ਦੇ ਅਕਾਲ ਪੁਰਖ ਦੀ ਦਰਗਾਹ ਵਿਚ ਆ ਗਿਆ, ਉਹਦੇ ਨਾਲ ਕਿਵੇਂ ਤੂੰ ਜੁੜ ਕੇ ਸੁਖ ਲੈਣਾ। ਆਪਣੇ ਮਨ ਨੂੰ ਚੰਗੀ ਤਰ੍ਹਾਂ ਦਬਾਈਏ, ਇਹਨੂੰ ਹੁਕਮ ਦੇ ਕੇ ਮਨਾਈਏ। ਜਿਵੇਂ ਸਤਿਗੁਰੂ ਜੀ ਕਹਿੰਦੇ ਨਾ ਕਿਧਰੇ, ਕਹਿੰਦੇ ਨੂੰ ਆਖੋ ਜਪ ਮਨ ਸਤਨਾਮ ਸਦਾ ਸਤਨਾਮ, ਇਹਨੂੰ ਹੁਕਮ ਦੇਣਾ ਵੀ ਤੂੰ ਜਪ, ਫਿਰ ਕਿਧਰੇ ਲੜਾਈ ਕਰਨੀ ਪਵੇ ਤੇ ਮਨ ਨਾ ਕਰੋ। ਮਨਾਂ ਦੇਖ ਤੂੰ ਆਖੇ ਨੀ ਲੱਗਦਾ, ਤੂੰ ਕਿਉਂ ਨਿੰਦਾ ਤੇ ਚੁਗਲੀ ਵਾਲੇ ਮੌਕੇ ਲੱਭਦਾ ਏ, ਤੂੰ ਇਹਦੇ ਨਾਲ ਫੱਟ ਪਰਾਂ ਤੇ ਮੈਨੂੰ ਉਹਨਾਂ ਚਿਰ ਗੁਰੂ ਗੁਰੂ ਕਰ ਲੈਣ ਦੇ, ਇਹਦੇ ਨਾਲ ਝਗੜਾ ਕਰਨਾ। ਪਿਆਰਿਓ ਕਹਿੰਦੇ ਸਤਿਗੁਰੂ ਕਹਿੰਦੇ ਇਹਨੂੰ ਥੋੜੀ ਸਜ਼ਾ ਦੇ ਕੇ ਵੀ ਗੁਰੂ ਨੂੰ ਪਿਆਰ ਕਰਨਾ ਪਵੇ ਤੇ ਕਰੋ, ਸਤਿਗੁਰੂ ਮੇਰਾ ਕਰਨ। ਭੱਟ ਸਾਹਿਬਾਨ ਬਾਰ ਬਾਰ ਸਾਨੂੰ ਲੋਕ ਚੇਤਾ ਕਰਾਉਣਗੇ ਭਈ ਅਕਾਲ ਪੁਰਖ ਆਪ ਜੇ ਇਹਦੀ ਦਰਗਾਹ ਵਿਚ ਕਿੰਨੀਆਂ ਦਾਤਾਂ ਮਿਲ ਰਹੀਆਂ ਜੇ। ਲੋਕ ਪੁੱਛਦੇ ਰਹਿਣ ਕੀ ਮਿਲੇਗਾ, ਭੱਟਾਂ ਦੇ ਸਵਈਏ ਪੜ੍ਹ ਲੋ ਪਤਾ ਲੱਗ ਜਾਏਗਾ ਕੀ ਕੁਝ ਮਿਲਦਾ ਤੇ ਲੈਣਾ। ਫਿਰ ਸਾਨੂੰ ਉਸ ਕਤਾਰ ਵਿਚ ਖਲੋਣਾ ਹੀ ਪਵੇਗਾ ਜਿਹੜੀ ਕਤਾਰ ਲਾਇਨ ਤੇ ਸਤਿਗੁਰੂ ਖੜਾ ਕਰਦੇ ਨੇ। ਬਚਨ ਮੰਨਣਾ ਸਤਿਗੁਰੂ ਜੀ ਦਾ, ਨਿਮਰਤਾ ਵਿਚ ਰਹਿਣਾ, ਗੁਰੂ ਨੂੰ ਪਰਮੇਸ਼ਰ ਜਾਣਨਾ, ਉਹਨਾਂ ਦੀ ਹੁਕਮਾਂ ਦੀ ਪਾਲਣਾ ਕਰਨੀ, ਉਹ ਲਾਈਨ ਵਿਚ ਤੇ ਆਪਾਂ ਖੜੇ ਹੋਣਾ ਹੈ ਨਾ, ਸੌਦਾ ਤੇ ਮਿਲੇਗਾ, ਉਹਦਾ ਮੁੱਲ ਕੋਈ ਨੀ ਮੰਗਦੇ, ਪਰ ਕਹਿੰਦੇ ਉਸ ਦੁਕਾਨ ਤੇ ਉਹਦੇ ਦਰ ਤੇ ਲਾਈਨ ਵਿਚ ਤਾਂ ਖੜੋ ਨਾ ਆ ਕੇ, ਤੇ ਜੇ ਖੜਨੇ ਨੀ ਉਹਦੀ ਲਾਈਨ ਵਿਚ ਖੜਨੇ ਮਨ ਮਗਰ ਲੱਗ ਕੇ ਉਹ ਗੱਲਾਂ ਚ, ਫਿਰ ਨੀ ਕਹਾਣੀ ਬਣਨੀ। ਸਤਿਗੁਰੂ ਆਪ ਕਿਰਪਾ ਕਰਨ, ਆਪ ਮੇਰਾ ਕਰਨ ਸਾਡੇ ਸਾਰਿਆਂ ਤੇ। ਸਤਿਗੁਰੂ ਜੀ ਆਪਣੀ ਦਰ ਦੀ ਆਪਣੇ ਦਰਬਾਰ ਦੀ ਮਹਿਮਾ ਸਾਥੋਂ ਕਰਵਾਣ, ਅਸੀਂ ਇਸ ਜਿਉਂਦਿਆਂ ਜੀ ਲੋਕਾਂ ਵਾਂਗੂ ਨਾ ਭਟਕੀਏ ਤੇ ਦੁਖੀ ਹੋਈਏ, ਸਗੋਂ ਆਪ ਸੁੱਖ ਨਾਲ ਚੋਲੀਆਂ ਭਰ ਕੇ ਜਗਤ ਨੂੰ ਇਹ ਸੁੱਖ ਵੰਡਣ ਵਿਚ ਸਖਾਈ ਹੋਈਏ ਜੀਓ। ਇਹਨੇ ਬਚਨ ਪ੍ਰਵਾਨ ਕਰਨੇ, ਹੋਈਆਂ ਫੁੱਲਾਂ ਚੁੱਕਾਂ ਦੀ ਖਿਮਾ ਕਰਦੇ ਆ ਜੀ। ਗਰੀਬ ਪਨਵਾਸ ਪਿਤਾ ਜੀ ਆਉਣ ਵਾਲੇ ਪੂਰੇ ਹਫ਼ਤੇ ਅੰਦਰ ਆਪਣੀ ਉਸਤਤ ਆਪ ਕਰਵਾ ਲੈਣ, ਤੇ ਆਪ ਜੀ ਇਸੇ ਤਰ੍ਹਾਂ ਪਿਆਰ ਸ਼ਰਧਾ ਨਾਲ ਵੱਧ ਚੜ ਕੇ ਹਾਜ਼ਰੀਆਂ ਭਰਦੇ ਰਹੋ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।